ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵਰਨਾ ਸਿਰ ਚਰਨਨ ਪਰਤਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੇਤਕ ਦੂਰ ਗਏ ਅਗਵਾਏ ਪੈਸੇ ਭੂ ਪਰ ਪਰੇ ਦਿਖਾਏ ਕਹਿਓ ਚਾਹੋ ਚਿਤ ਜਿਸ ਲੈ ਜਾਹੋ ਸੁਣ ਕੇ ਚਿਤ ਬਚ ਗਹਿ ਕਰ ਮਾਹੋ ਕੇਤਕ ਦੂਰ ਗਏ ਅਗਵਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਆਨੰਦ ਮਾਣ ਰਹੇ ਹੋ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਪਿਛਲੇ ਪ੍ਰਸੰਗਾਂ ਵਿੱਚ ਸਤਸੰਗ ਜੀ ਆਪਾਂ ਸ਼੍ਰਵਣ ਕੀਤਾ ਜਿਵੇਂ ਮਹਾਰਾਜ ਜੀ ਨੇ ਸਾਰੀ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਸਰੋਵਰ ਦੀ ਸਾਰੀ ਸੇਵਾ ਸੰਪੂਰਨ ਹੋਈ ਹੈ ਹੌਲੀ ਹੌਲੀ ਹਰ ਕੀ ਪੌੜੀ ਦੂਜੀ ਮੰਜ਼ਿਲ ਤੀਜੀ ਮੰਜ਼ਿਲ ਇਸੇ ਤਰ੍ਹਾਂ ਗੁੰਮਤ ਉੱਤੇ ਬਣਿਆ ਹੈ ਕਲਸਾਂ ਵੱਡਾ ਸਤਸੰਗ ਜੀ ਕਲਸ ਛੋਟੀਆਂ ਕਲਸਾਂ ਚਾਰੇ ਪਾਸੇ ਲੱਗੀਆਂ ਹਨ ਸਾਰੀ ਸੇਵਾ ਮੁਕੰਮਲ ਹੋਈ ਹੈ ਸੇਵਾ ਮੁਕੰਮਲ ਹੋਣ ਤੋਂ ਬਾਅਦ ਵਿੱਚ ਮਹਾਰਾਜ ਜੀ ਨੇ ਸਭ ਗੁਰਸਿੱਖਾਂ ਨੂੰ ਸਤਸੰਗ ਜੀ ਬਖਸ਼ਿਸ਼ ਕਰਨ ਵਾਸਤੇ ਜਿਵੇਂ ਮਾਤਾ ਭੋਜਨ ਤਿਆਰ ਹੋਣ ਤੋਂ ਪਹਿਲਾਂ ਹੀ ਪੁੱਤ ਨੂੰ ਆਵਾਜ਼ ਮਾਰ ਲੈਂਦੀ ਵੀ ਪੁੱਤ ਆ ਜਾ ਵੀ ਤੈਨੂੰ ਭੁੱਖ ਲੱਗੀ ਹੋਣੀ ਹੈ ਪ੍ਰਸ਼ਾਦਾ ਗਰਮ ਗਰਮ ਛੱਕ ਇਵੇਂ ਹੀ ਮਹਾਰਾਜ ਜੀ ਸਭ ਗੁਰਸਿੱਖਾਂ ਨੂੰ ਸੱਦ ਰਹੇ ਨੇ ਗੁਰਸਿੱਖੋ ਆਓ ਬਰਮ ਬਰੂਹ ਬਰਮ ਬਰੂਹ ਵਰ ਮੰਗੋ ਵਰ ਮੰਗੋ ਬਹੁਤ ਪ੍ਰਸੰਨ ਹਾਂ ਸੇਵਾ ਸੰਪੂਰਨ ਹੋਈ ਹੈ ਸੇਵਾ ਕੀਤੀ ਤੁਸੀਂ ਦਿਨੇ ਰਾਤ ਅੱਜ ਵਰ ਮੰਗੋ ਬਹੁਤ ਪ੍ਰਸੰਨ ਹਾਂ ਵਰ ਦੇਈ ਜਾ ਰਹੇ ਨੇ ਭਾਈ ਭਗਤੂ ਆਦਿਕ ਭਾਈ ਭਗਤੂ ਜੀ ਆਦਿਕ ਬਾਬਾ ਬੁੱਢਾ ਜੀ ਸੰਗਤਾਂ ਬਖਸ਼ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਭਾਈ ਬਹਿਲੋ ਜੀ ਆਦਿਕ ਜਿਨ੍ਹਾਂ ਨੇ ਸਤਸੰਗ ਜੀ ਸਾਰੇ ਨਗਰ ਦਾ ਗੰਦ ਚੱਕ ਚੱਕ ਕੇ ਸੁਕਾ ਕੇ ਫਿਰ ਸਤਸੰਗ ਜੀ ਨੂੰ ਬਾਲਣ ਦੇ ਬਾਲਣ ਵਾਸਤੇ ਆਵਿਆਂ ਵਿੱਚ ਲਿਆ ਲਿਆ ਕੇ ਸਿੱਟਿਆ ਸਤਸੰਗ ਜੀ ਸਰੀਰ ਇੱਥੇ ਤੱਕ ਗਿੱਲਾ ਹੀ ਕਿਉਂਕਿ ਗੰਦ ਚੱਕੀ ਜਾਣਾ ਸਾਰਾ ਦਿਨ ਸਰੀਰ ਨੇ ਗਿੱਲਾ ਰਹਿਣਾ ਸਰੀਰ ਦੇ ਅੰਗ ਵੀ ਸਤਸੰਗ ਜੀ ਗਲ ਗਏ ਸਨ ਇੰਨੀ ਮਹਾਨ ਸੇਵਾ ਕੀਤੀ ਫਿਰ ਮਿੱਟੀ ਚੱਕ ਦੇ ਰਿਹਾ ਕਰਦੇ ਆਪ ਜੀ ਭਾਵਾਂ ਜਿੰਨਾ ਮਰਜ਼ੀ ਸਤਸੰਗ ਜੀ ਮਜ਼ਦੂਰ ਵਿੱਚ ਮਿੱਟੀ ਪਾ ਦਿਆ ਕਰਨ ਆਪ ਜੀ ਕਦੇ ਇਹ ਨਹੀਂ ਸੀ ਕਹਿੰਦੇ ਵੀ ਇੰਨੀ ਕਿਉਂ ਪਾਈ ਚੱਕ ਲਿਆ ਕਰਦੇ ਜਿੰਨਾ ਚਿਰ ਮਜ਼ਦੂਰ ਟੋਕਰਾ ਭਰਿਆ ਕਰਦੇ ਮਿੱਟੀ ਨਾਲ ਉਨਾ ਚਿਰ ਹੱਥ ਜੋੜ ਕੇ ਮਹਾਰਾਜ ਜੀ ਵੱਲ ਨੂੰ ਦੇਖਿਆ ਕਰਦੇ ਜਿਵੇਂ ਕਮਲ ਦਾ ਫੁੱਲ ਸੂਰਜ ਵੱਲ ਨੂੰ ਸਤਸੰਗ ਜੀ ਸੂਰਜ ਨੂੰ ਦੇਖ ਕੇ ਖਿੜਦਾ ਇਵੇਂ ਖਿੜਦੇ ਜਿਵੇਂ ਚਕੋਰ ਚੰਦ ਨੂੰ ਦੇਖਦੀ ਇਵੇਂ ਇੱਕ ਟੱਕ ਮਹਾਰਾਜ ਨੂੰ ਸਤਸੰਗ ਜੀ ਤੱਕਦੇ ਰਹਿੰਦੇ ਅੱਜ ਉਹ ਸਾਰੇ ਗੁਰਸਿੱਖਾਂ ਦੀ ਸੇਵਾ ਨੂੰ ਸਤਸੰਗ ਜੀ ਭਾਗ ਲੱਗੇ ਨੇ ਬਲਿਹਾਰ ਜਾਈਏ ਉਹਨਾਂ ਗੁਰਸਿੱਖਾਂ ਤੋਂ ਇੰਨੀ ਮਹਾਨ ਸੇਵਾ ਕੀਤੀ ਤੇ ਮਹਾਰਾਜ ਨੇ ਖੁਸ਼ ਹੋ ਕੇ ਵਰ ਦੇਣਾ ਕੀਤਾ ਸਾਰੇ ਗੁਰਸਿੱਖ ਕਹਿੰਦੇ ਮਹਾਰਾਜ ਜੀ ਪਹਿਲੇ ਹੀ ਹੁਣ ਤਾਂ ਕੋਈ ਇੱਛਾ ਨਹੀਂ ਰਹੀ ਸਾਡੇ ਮਨ ਦੀ ਇੱਛਾ ਮੇਟ ਦਿੱਤੀ ਤੁਸੀਂ ਤਾਂ ਇਹ ਵੀ ਬਹੁਤ ਉੱਚੀ ਚੀਜ਼ ਹੈ ਨਹੀਂ ਤਾਂ ਆਪਣੇ ਇੱਛਾ ਹੀ ਨਹੀਂ ਸਾਰੀ ਉਮਰ ਮੇਟਦੀਆਂ ਵੀ ਆਹ ਸਾਨੂੰ ਮਿਲੇ ਆਹ ਮਿਲੇ ਕਹਿੰਦੇ ਮਹਾਰਾਜ ਜੀ ਤੁਸੀਂ ਕਿਰਪਾ ਕੀਤੀ ਸਾਡੀਆਂ ਇੱਛਾ ਹੀ ਮੇਟ ਦਿੱਤੀਆਂ ਫਿਰ ਵੀ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਦੇ ਚਰਨ ਸਾਡੇ ਹਿਰਦੇ ਵਿੱਚ ਵੱਸਦੇ ਰਹਿਣ ਮਹਾਰਾਜ ਜੀ ਫੇਰ ਵੀ ਸਾਧ ਸੰਗਤ ਬਹੁਤ ਖੁਸ਼ ਨੇ, ਜਿਵੇਂ ਮਾਂ ਹੈ ਉਹ ਪੁੱਤ ਨੂੰ, ਪੁੱਤ ਕਹਿੰਦਾ ਮਾਤਾ ਮੈਂ ਹੁਣ ਰੱਜ ਗਿਆ, ਮਾਂ ਕਹਿੰਦੀ ਨਹੀਂ ਪੁੱਤ ਇੱਕ ਹੋਰ ਖਾ ਵੀ ਅੱਜ ਤਾਂ ਬਹੁਤ ਕੰਮ ਕੀਤਾ। ਇਵੇਂ ਮਹਾਰਾਜ ਜੀ ਕਹਿੰਦੇ ਨਹੀਂ ਗੁਰਸਿੱਖੋ ਹੋਰ ਮੰਗੋ, ਹੋਰ ਸਾਡੀ ਇੱਛਾ ਹੈ ਦੇਣੇ ਦੀ। ਸੁਤੇ ਸਿੱਧੀ ਭਾਈ ਭਗਤੂ ਜੀ, ਭਾਈ ਬਹਿਲੋ ਜੀ, ਸਭ ਤੋਂ ਪਹਿਲੋਂ ਭਾਈ ਬਹਿਲੋ ਜੀ ਨੂੰ ਕਹਿੰਦੇ ਭਾਈ ਬਹਿਲੋ ਜੀ ਕੰਬਲੀ ਵਿਛਾਓ। ਕੰਬਲੀ ਵਿਛਾਈ, ਉਸ ਵੇਲੇ ਸਾਰੀਆਂ ਦਿਸ਼ਾ ਦੀਆਂ ਗੁਪਤ ਰੂਹਾਂ ਕਹਿੰਦੇ ਤੁਹਾਡੇ ਵੱਸ ਕਰ ਦਿੱਤੀਆਂ, ਜੋ ਚਾਹੋ ਜਿਵੇਂ ਮਰਜ਼ੀ ਤੁਸੀਂ ਕਰਾ ਲਿਓ, ਰਿੱਧੀਆਂ ਸਿੱਧੀਆਂ ਸਭ ਸ਼ਕਤੀਆਂ ਤੁਹਾਡੇ ਵੱਸ ਨੇ। ਤਿੰਨ ਸਾਲ ਸਮਝੀ ਪੱਲੇ ਜਦੋਂ ਚੱਕ ਕੇ ਬੰਨਣ ਲੱਗੇ, ਜਿਹੜਾ ਚੌਥਾ ਪੱਲਾ ਸੀ ਪਹਾੜ ਦੀ ਦਿਸ਼ਾ ਵਾਲਾ, ਉੱਧਰਲੀਆਂ ਜਿੰਨੀਆਂ ਗੁਪਤ ਰੂਹਾਂ ਸੀ ਉਹਨਾਂ ਨੇ ਸਾਧ ਸਮਝੀ ਪੱਲਾ ਚੜਾ ਕੇ ਮਹਾਰਾਜ ਦੀ ਸ਼ਰਨ ਪੈ ਗਈਆਂ। ਕਹਿੰਦੀ ਮਹਾਰਾਜ ਜੀ ਸਾਨੂੰ ਬਖਸ਼ ਦਿਓ, ਅਸੀਂ ਆਪ ਜੀ ਦੀ ਆਗਿਆ ਵਿੱਚ ਹੀ ਹਾਂ, ਤਿੰਨ ਦਿਸ਼ਾ ਦੀਆਂ ਜਿਹੜੀਆਂ ਰੂਹਾਂ ਨੇ ਉਹ ਬਖਸ਼ ਦਿਓ। ਉਸ ਵੇਲੇ ਤਿੰਨ ਦਿਸ਼ਾ ਦੀਆਂ ਗੁਪਤ ਰੂਹਾਂ ਸਭ ਸਾਧ ਸਮਝੀ ਹੇ ਭਾਈ ਬਹਿਲੋ ਜੀ ਨੂੰ ਬਖਸ਼ਣਾ ਕੀਤੀਆਂ, ਫਿਰ ਪੁੱਤ ਤੱਕ ਪੋਤਰੇ ਤੱਕ ਸਾਧ ਸਮਝੀ ਉਹ ਸ਼ਕਤੀਆਂ ਰਹੀਆਂ ਗੁਪਤ ਰੂਹਾਂ। ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਜਾ ਕੇ ਉਹ ਮੁਕਤ ਕਰਾ ਦਿੱਤੀਆਂ ਸਨ ਇਹਨਾਂ ਦੇ ਪਰਿਵਾਰ ਕੋਲੋਂ। ਭਾਈ ਸਾਹਲੋਂ ਜੀ, ਉਹ ਭਾਈ ਸਾਹਲੋਂ ਜੀ ਦਾ ਟੋਭਾ ਟੋਭਾ ਕਰਕੇ ਹੁਣ ਤੱਕ ਮਸ਼ਹੂਰ ਹੈ। ਮਹਾਰਾਜ ਜੀ ਉੱਥੇ ਵਚਨ ਕੀਤੇ ਵੀ ਜਿਹੜਾ ਉੱਥੇ ਇਸ਼ਨਾਨ ਕਰਿਆ ਕਰੂਗਾ ਜਾ ਕੇ ਉਹਦੀ ਯਾਤਰਾ ਸਫਲ ਹੋਇਆ ਕਰੂਗੀ। ਇਹੋ ਜਿਹਾ ਗੁਰਮੁਖ ਹੋਏ। ਮਹਾਰਾਜ ਜੀ ਕਹਿੰਦੇ ਵੀ ਭਾਈ ਸਾਹਲੋਂ ਤੇਰੇ ਨਾਮ 'ਤੇ ਸਰੋਵਰ ਬਣਾ ਦਿੰਦੇ ਹਾਂ। ਕਹਿੰਦੇ ਮਹਾਰਾਜ ਜੀ ਗੁਰੂ ਕਿਆਂ ਦੇ ਸਰੋਵਰ ਹੋਇਆ ਕਰਦੇ, ਸੇਵਕਿਆਂ ਦੇ ਤਾਂ ਟੋਭੇ ਜਿਹੇ ਹੁੰਦੇ ਨੇ। ਸੋ ਭਾਈ ਸਾਹਲੋਂ ਜੀ ਦਾ ਟੋਭਾ, ਉਹਨਾਂ ਨੇ ਸੇਵਾ ਕੀਤੀ। ਭਾਈ ਬੈੜਾ ਜੀ ਨੇ, ਭਾਈ ਕਲਿਆਣਾ ਜੀ ਨੇ, ਭਾਈ ਉਮਰਾ ਸ਼ਾਹੂ ਗੁਰੂ ਕੇ ਮਸੰਦ ਹੋਏ, ਜਿਨ੍ਹਾਂ ਨੇ ਗੁਰੂ ਕੇ ਧਨ ਨੂੰ ਸਾਧ ਸੰਜੀ ਜ਼ਹਿਰ ਕਰਕੇ ਆਪਣੇ ਵਾਸਤੇ ਜਾਣਿਆ। ਮਹਾਨ ਸੇਵਾ ਗੁਰਸਿੱਖਾਂ ਨੇ ਕੀਤੀ। ਉਸ ਵੇਲੇ ਸਾਧ ਸੰਜੀ ਸੇਵਾ ਕਰਦਿਆਂ ਮਹਾਰਾਜ ਜਦੋਂ ਫਿਰ ਨਾਲ ਇਹ ਵੀ ਬਖਸ਼ਿਸ਼ਾਂ ਕਰ ਰਹੇ, ਕਹਿੰਦੇ ਗੁਰੂ ਕੇ ਸਿੱਖੋ ਭਾਈ ਰੋਜ਼ ਆ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਏ, ਜਿਹੜਾ ਨਹੀਂ ਆ ਸਕਦਾ ਉਹਨੇ ਸਾਲ ਵਿੱਚ ਕਹਿੰਦੇ ਜਾਂ ਤਾਂ ਵਿਸਾਖੀ 'ਤੇ ਆਉਣਾ ਜਾਂ ਦੀਪਮਾਲਾ ਦੀਵਾਲੀ 'ਤੇ ਆ ਕਰਕੇ ਇਸ਼ਨਾਨ ਕਰਨਾ, ਇਹਨਾਂ ਦੋ ਪੁਰਬਾਂ 'ਤੇ ਜਿਹੜਾ ਇਸ਼ਨਾਨ ਕਰੂ ਸਾਰੇ ਸਾਲ ਦਾ ਕਹਿੰਦੇ ਉਹਨੂੰ ਫਲ ਮਿਲਿਆ ਕਰੂਗਾ। ਇਵੇਂ ਮਹਾਰਾਜ ਹੁਕਮ ਕਰ ਰਹੇ। ਸੇਵਾ ਕਰਦਿਆਂ ਕੁਝ ਗੁਰਸਿੱਖਾਂ ਨੂੰ ਸਾਧ ਸੰਜੀ ਹੰਕਾਰ ਹੋ ਗਿਆ, ਕਿਉਂਕਿ ਸੇਵਾ ਵਿੱਚ ਸੇਵਾ ਕੀਤੀ ਵਿੱਚ ਇਹ ਘਾਟ ਰਹਿ ਜਾਂਦੀ ਜੇ ਸੇਵਾ ਕਰਦਿਆਂ ਸਾਧ ਸੰਜੀ ਹੰਕਾਰ ਆ ਜਾਵੇ। ਮਹਾਰਾਜ ਜੀ ਚਾਹੁੰਦੇ ਨੇ ਗੁਰਸਿੱਖਾਂ ਦੀ ਸੇਵਾ ਵਿਅਰਥ ਨਾ ਜਾਵੇ, ਪੂਰਾ ਫਲ ਮਿਲੇ, ਹੰਕਾਰ ਦੂਰ ਕਰਿਆ ਚਾਹੁੰਦੇ ਨੇ ਮਹਾਰਾਜ। ਉਸ ਵੇਲੇ ਮਹਾਰਾਜ ਨੇ ਸਾਧ ਸੰਜੀ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਤੁਸੀਂ ਕਿਰਪਾ ਕਰੋ, ਇਹ ਇਹਨਾਂ ਨੂੰ ਸੁਣਾਓ ਪ੍ਰਸੰਗ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖੀ ਦੀ ਪਰਖ ਕਿਵੇਂ ਕੀਤੀ। ਉਸ ਵੇਲੇ ਸਾਧ ਸੰਜੀ ਫਿਰ ਬਾਬਾ ਬੁੱਢਾ ਜੀ ਸੁਣਾ ਰਹੇ ਨੇ ਪ੍ਰਸੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ, ਕਿਵੇਂ ਪਰਖ ਹੋਈ ਹੋਰ ਸਿੱਖਾਂ ਦੀ। ਉਸ ਵੇਲੇ ਸੁਣਾਇਆ, ਕਹਿੰਦੇ ਇੱਕ ਵਾਰ ਕੀ ਹੋਇਆ, ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਇਸ਼ਨਾਨ ਵਾਸਤੇ ਕਹਿੰਦੇ ਨਦੀ ਦੇ ਵਿੱਚ ਪ੍ਰਵੇਸ਼ ਹੋ ਗਿਆ। ਕਹਿੰਦੇ ਮੈਂ ਵੀ ਉੱਥੇ ਸੀ। ਬਾਬਾ ਬੁੱਢਾ ਜੀ ਕਹਿੰਦੇ ਭਾਈ ਭਗੀਰਥ ਵੀ ਸਾਡੇ ਨਾਲ ਅਤੇ ਗੁਰੂ ਅੰਗਦ ਦੇਵ ਜੀ, ਅਸੀਂ ਤਿੰਨੇ ਖਲੋਤੇ ਬਾਹਰ। ਮਹਾਰਾਜ ਜੀ ਕਹਿੰਦੇ ਬਾਹਰ ਨਾ ਆਏ। ਉਸ ਵੇਲੇ ਕੀ ਹੋਇਆ, ਗੜਿਆਂ ਦੀ ਵਰਖਾ ਹੋਣ ਲੱਗ ਗਈ, ਇੰਨੀ ਗੜਿਆਂ ਦੀ ਵਰਖਾ ਹੋਈ, ਇੰਨੀ ਠੰਡ ਹੋ ਗਈ। ਕਹਿੰਦੇ ਬਾਬਾ ਬੁੱਢਾ ਜੀ ਮੇਤੋਂ ਅਤੇ ਭਾਈ ਭਗੀਰਥ ਤਾਂ ਝੱਲੀ ਨਾ ਗਈ, ਅਸੀਂ ਤਾਂ ਕਹਿੰਦੇ ਘਰ ਨੂੰ ਆ ਗਏ, ਘਰੇ ਆ ਕੇ ਅੱਗ ਬਾਲੀ ਅਤੇ ਆਪਣੀ ਠੰਡ ਦੂਰ ਕੀਤੀ। ਪਰ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਉਹ ਨਹੀਂ ਉੱਥੋਂ ਹਿੱਲੇ, ਇੰਨੀ ਠੰਡ ਹੋ ਗਈ, ਸਰੀਰ ਵੀ ਜਿਹੜਾ ਸੀ ਬੇਹੋਸ਼ ਹੋ ਗਿਆ, ਉੱਥੇ ਹੀ ਡਿੱਗ ਗਏ ਮੂਰਛਾ ਖਾ ਕੇ। ਫਿਰ ਉਹ ਜਾਣ ਕਰਕੇ ਆਪਣੇ ਸੇਵਕ ਦੀ ਵੀ ਸੇਵਕ ਦਾ ਬੇਹੋਸ਼ ਹੋ ਗਿਆ ਗੁਰੂ ਅੰਗਦ ਦੇਵ ਜੀ ਨੂੰ ਇਸ ਤਰ੍ਹਾਂ ਹਾਲਤ ਦੇ ਜਾਣ ਕੇ ਗੁਰੂ ਨਾਨਕ ਦੇਵ ਜੀ ਬਾਹਰ ਆ ਕੇ ਮਹਾਰਾਜ ਨੇ ਸਾਹਮਣਾ ਕੀਤਾ। ਇਸ ਤਰ੍ਹਾਂ ਕਹਿੰਦੇ ਪਰਖ ਕੀਤੀ। ਹੁਣ ਜਿਵੇਂ ਸਾਧ ਸੰਜੀ ਹੋਰ ਪਰਖ ਦੇ ਪ੍ਰਸੰਗ ਬਾਬਾ ਬੁੱਢਾ ਜੀ ਸੁਣਾ ਰਹੇ ਨੇ, ਕਿਵੇਂ ਮਹਾਰਾਜ ਨੇ ਧਾਨਕ ਰੂਪ ਰਹਾ ਕਰਤਾਰ ਏਕ ਸਵਾਨ ਦੋ ਸਵਾਨੀ ਨਾਲ ਸ੍ਰੀ ਰਾਗ ਦੇ ਅੰਦਰ ਵੀ ਇਹ ਸ਼ਬਦ ਆਉਂਦਾ ਹੈ, ਕਿਵੇਂ ਮਹਾਰਾਜ ਨੇ ਧਾਨਕ ਸਰੂਪ ਧਾਰਿਆ ਤੇ ਕਿਵੇਂ ਗੁਰਸਿੱਖਾਂ ਦੀ ਪਰਖ ਕੀਤੀ, ਉਹ ਸਾਧ ਸੰਜੀ ਪ੍ਰਸੰਗ ਅੱਜ ਆ ਰਿਹਾ ਹੈ, ਉਹ ਆਪਾਂ ਸ਼੍ਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਕੇਤਕ ਦੂਰ ਗਏ ਅਵਾਏ।
ਸੋ ਮਹਾਰਾਜ ਜੀ ਕਹਿੰਦੇ ਤਾਂ ਭਿਆਨਕ ਸਰੂਪ ਧਾਰ ਲਿਆ ਹੈ। ਇੱਕ ਮਹਾਰਾਜ ਦੇ ਨਾਲ ਇਸ ਤਰ੍ਹਾਂ ਕੁੱਤਾ, ਦੋ ਕੁੱਤੀਆਂ ਨਾਲ ਤੁਰ ਰਹੀਆਂ ਨੇ। ਮਹਾਰਾਜ ਨੇ ਪੁਰਾਣੇ ਵਸਤਰ ਪਾ ਲਏ ਨੇ, ਸਿਰ ਦੇ ਉੱਤੇ ਰੱਸਾ ਜਿਹਾ ਬੰਨ ਲਿਆ ਹੈ, ਇਸੇ ਤਰ੍ਹਾਂ ਲੱਕ ਨਾਲ ਇੱਕ ਕਮਰਕੱਸਾ ਰੱਸਾ ਜਿਹਾ ਬੰਨ ਕੇ ਛੁਰਾ ਜਿਹਾ ਪਾ ਲਿਆ ਹੈ। ਇਸ ਤਰ੍ਹਾਂ ਰੂਪ ਧਾਰ ਕੇ ਸਿੱਖਾਂ ਮਗਰ ਮਗਰ, ਕਹਿੰਦੇ ਭਾਈ ਜਿਹੜੇ ਪ੍ਰੇਮੀ ਸਿੱਖ ਸੀ ਨਾਲ ਨਾਲ ਜਾ ਰਹੇ ਨੇ। ਜਦੋਂ ਮਹਾਰਾਜ ਕਿੰਨੇ ਕੁ ਦੂਰ ਜਾ ਅੱਗੇ ਨੂੰ ਚਲੇ ਗਏ,
ਪੈਸੇ ਭੂ ਪਰ ਪਰੇ ਦਿਖਾਏ,
ਕੀ ਦਿਖਾਇਆ, ਧਰਤੀ ਦੇ ਉੱਤੇ ਪੈਸੇ ਪਏ ਦਿਖਾਏ।
ਕਹਿਓ ਚਾਹੋ ਚਿੱਤ ਜਿਸ ਲੈ ਜਾਓ,
ਕਹਿੰਦੇ ਜਿਹਦੇ ਚਿੱਤ ਦੇ ਚਾਹਨਾ ਹੈ ਪੈਸਿਆਂ ਦੀ, ਪੈਸੇ ਚੱਕੋ ਪੰਡਾ ਭਰੋ ਲੈ ਜਾਵੋ।
ਸੁਣ ਕੇ ਚਿੱਤ ਬਾਜ ਕਹਿ ਕਰ ਮਾਹੋ,
ਕਹਿੰਦੇ ਸੁਣ ਕਰਕੇ ਬਚਨਾਂ ਨੂੰ, ਕਈਆਂ ਨੇ ਚਿੱਤ ਵਿੱਚ ਇਹ ਧਾਰਿਆ ਵੀ ਅਸੀਂ ਤਾਂ ਹੁਣ ਅਮੀਰ ਹੋ ਗਏ ਹਾਂ, ਉਹ ਕਹਿੰਦੇ ਹੱਥ ਪੰਡਾ ਹੱਥ ਵਿੱਚ ਮਾਇਆ ਨੂੰ ਲੈ ਕਰਕੇ ਧਰਤੀ ਤੋਂ ਉਸ ਵੇਲੇ ਕਹਿੰਦੇ ਤੁਰ ਪਏ।
ਭਾਰ ਉਠਾਇਓ ਜੇਤਕ ਜਾਏ,
ਜਿੰਨੀ ਕੁ ਪੰਡ ਕਿਸੇ ਤੋਂ ਚੁੱਕੀ ਜਾਂਦੀ ਸੀ,
ਲੈ ਕਰ ਮੁਰੇ ਗ੍ਰਾਮ ਕੋ ਆਏ,
ਲੈ ਕਰਕੇ ਮੁੜ ਗਏ ਆਪਣੇ ਪਿੰਡਾਂ ਨੂੰ ਆ ਗਏ।
ਹੁਣ ਅੱਗੇ ਕੁਛ ਗਮ ਨਹੀਂ ਜਬਾ,
ਜਦੋਂ ਕੁਝ ਅੱਗੇ ਨੂੰ ਮਹਾਰਾਜ ਜੀ ਗਏ,
ਪਰੇ ਰਜਤਪਣ ਦੇਖਤ ਸਭ,
ਉਸ ਵੇਲੇ ਕੀ ਦੇਖਿਆ, ਰਜਤਪਣ ਚਾਂਦੀ ਦੀਆਂ ਸਾਧ ਸਾਂਝੀ ਚਾਂਦੀ ਦੇ ਪੈਸੇ ਦੇਖਣਾ ਕੀਤੇ ਧਰਤੀ ਤੇ ਪਏ।
ਹੁਕਮ ਕਰਿਓ ਚਾਹੋ ਲੈ ਜਾਈ,
ਹੁਕਮ ਕੀਤਾ ਭਾਈ ਲੈ ਜਾਵੋ ਜਿਨ੍ਹਾਂ ਨੇ ਚਾਂਦੀ ਦੇ ਰੁਪਏ ਲੈ ਕੇ ਜਾਣੇ ਨੇ।
ਸੁਣ ਕਰ ਭਾਰ ਪ੍ਰਮਾਣ ਉਠਾਏ,
ਸੁਣ ਕਰਕੇ ਜਿੰਨਾ ਕੁ ਸਾਧ ਸਮਝੀ ਮਾਨ ਮੰਨਣੇ ਯੋਗ ਜਿੰਨਾ ਕੋ ਭਾਰ ਚੱਕ ਸਕਦੇ ਸੀ ਉਨੇ ਪੰਡਾ ਭਰ ਕੇ ਜਿਹੜੇ ਗੁਰਸਿੱਖ ਸੀ ਉਹ ਲੈ ਗਏ ਚਾਂਦੀ ਦੇ ਰੁਪਈਏ।
ਵੱਡ ਪ੍ਰੇਮੀ ਨੇ ਧਰਨ ਗਏ,
ਵੱਡੇ ਪ੍ਰੇਮੀ ਸੀ ਉਹਨਾਂ ਨੇ ਸਾਧ ਸਜੀ ਚਾਂਦੀ ਦੇ ਰੁਪਈਏ ਵੀ ਨਹੀਂ ਲਏ।
ਹੁਣ ਅੱਗੇ ਸਤਿਗੁਰ ਮਗ ਲਹੇ,
ਮਹਾਰਾਜ ਨੇ ਅੱਗੇ ਨੂੰ ਰਸਤਾ ਲਿਆ ਹੈ।
ਕਿਤਕ ਦੂਰ ਦੀਨਾਰ ਭਰੀ ਹੈ,
ਕਿੰਨੀ ਦੂਰ ਜਦੋਂ ਚਲੇ ਗਏ ਮਹਾਰਾਜ ਕੀ ਦਿਖਾਇਆ ਦੀਨਾਰ ਸਾਧ ਸਾਂਝੀ ਸੋਨੇ ਦੀਆਂ ਮੋਹਰਾਂ ਦਿਖਾਈਆਂ। ਇੱਕ ਮੋਹਰ ਸੋਨੇ ਦੀ 15 ਰੁਪਏ ਦੀ ਹੋਇਆ ਕਰਦੀ ਸੀ, 15 ਰੁਪਏ ਦੀ ਇੱਕ ਮੋਹਰ ਹੋਇਆ ਕਰਦੀ ਸੀ ਸੋਨੇ ਦੀ। ਉਹ ਇੱਕ ਇੱਕ ਸੋਨੇ ਦੀਆਂ ਇਸ ਤਰ੍ਹਾਂ ਮੋਹਰਾਂ ਦੇਖੀਆਂ। ਜਦੋਂ
ਦੇਖ ਤਾਂ ਆਗਿਆ ਪ੍ਰਭੂ ਕਰੀ ਹੈ,
ਦੇਖ ਕਰਕੇ ਮਹਾਰਾਜ ਨੇ ਆਗਿਆ ਕਰਤੀ,
ਲੈ ਜਾਵੋ ਅਭਿਲਖ ਹੋ ਜਿਹੇ।
ਹਾਂ ਕਹਿੰਦੇ ਗੁਰਸਿੱਖੋ ਜੀ ਦੀ ਇੱਛਾ ਹੋਵੇ ਪੈ ਮੋਹਰਾਂ ਦੀ, ਕਹਿੰਦੇ ਉਹ ਲੈ ਜਾਵੇ।
ਤੁਮਰੇ ਹਿਤ ਮੈਂ ਕੀਨਸ ਇਹ,
ਤੁਹਾਡੇ ਵਾਸਤੇ ਗੁਰਸਿੱਖੋ ਇਹ ਕਰ ਰਹੇ ਹਾਂ, ਤੁਹਾਡੇ ਵਾਸਤੇ ਮੋਹਰਾਂ ਨੇ ਲੈ ਜਾਵੋ।
ਧਰ ਉਰ ਲੋਭ ਸੋ ਲਈ ਉਠਾਏ,
ਇਹਦੇ ਵਿੱਚ ਲੋਭ ਧਾਰ ਕੇ ਗੁਰਸਿੱਖਾਂ ਚਲੇ ਗਏ ਲੈ ਕੇ ਪੰਡਾਂ।
ਲੈ ਗਮਨੇ ਗ੍ਰਹਿ ਕੋ ਸਮੁਦਾਏ,
ਸਾਰੇ ਆਪਣੇ ਆਪਣੇ ਘਰਾਂ ਨੂੰ ਲੈ ਗਏ।
ਅਤ ਪ੍ਰੇਮੀ ਗੁਰ ਕੇ ਤਬ ਰਹੇ,
ਜਿਹੜੇ ਬਹੁਤ ਪ੍ਰੇਮੀ ਸੀ ਗੁਰੂ ਸਾਹਿਬ ਜੀ ਦੇ ਉਹ ਰਹਿ ਗਏ।
ਇੱਕ ਮੈਂ ਦੁਤੀ ਸਧਾਰਨ,
ਜਿਹੜੇ ਗੁਰਸਿੱਖ ਰਹਿ ਗਏ, ਬਾਬਾ ਬੁੱਢਾ ਜੀ ਕਹਿੰਦੇ ਇੱਕ ਤਾਂ ਮੈਂ ਰਹਿ ਗਿਆ, ਦੂਜੇ ਭਾਈ ਸਧਾਰਨ ਜੀ,
ਤ੍ਰਿਤੀ ਭਗੀਰਥ ਅਰ ਸ੍ਰੀ ਅੰਗਦ,
ਤੀਜੇ ਭਾਈ ਭਗੀਰਥ ਜੀ, ਚੌਥੇ ਗੁਰੂ ਅੰਗਦ ਦੇਵ ਜੀ।
ਚੱਲੇ ਸੰਗ ਤਜ ਕੈ ਸਭ ਸੰਪਦ,
ਅਸੀਂ ਨਾਲ ਜਾ ਰਹੇ ਹਾਂ ਸਾਰਾ ਧਨ ਆਦਿਕ ਛੱਡ ਕਰਕੇ।
ਕਿਤਕ ਦੂਰ ਜਬ ਪਹੁੰਚੇ ਜਾਏ,
ਕੁਝ ਕੁ ਦੂਰ ਜਾ ਕੇ ਮਹਾਰਾਜ ਜੀ ਪਹੁੰਚੇ।
ਉਤਰ ਇੱਕ ਸਮ ਰੁਦਰ ਸਹਾਏ,
ਕਹਿੰਦੇ ਇੱਕ ਸਮਾਨ ਇੱਕੋ ਜਿਹੀ ਧਰਤੀ ਸੁੰਦਰ ਸੋਭਨੀ ਦਿਖਾਈ ਦਿੱਤੀ।
ਸੰਜੈ ਕਾਸ ਚਿਤਾ ਕਰੀ ਹੈ,
ਉੱਥੇ ਕਹਿੰਦੇ ਕਿਸੇ ਨੇ ਲੱਕੜਾਂ ਇਕੱਠੀਆਂ ਕਰਕੇ ਇੱਕ ਇਸ ਤਰ੍ਹਾਂ ਚਿਤਾ ਬਣਾਈ ਹੋਈ ਹੈ।
ਇੱਕ ਸ਼ਬਦ ਕੀ ਤਹਿ ਦੇਹੇ ਪਰੀ ਹੈ,
ਸਭ ਨਾ ਮੁਰਦੇ ਤਾਂ ਇੱਕ ਕਹਿੰਦੇ ਮੁਰਦਾ ਚਿਤਾ ਦੇ ਉੱਤੇ ਪਿਆ ਹੈ।
ਤੇ ਟਿਕ ਖੜੇ ਹੋਏ ਕਰ ਭਾਕੀ,
ਮਹਾਰਾਜ ਉਹਦੇ ਕੋਲ ਖੜੇ ਹੋ ਗਏ ਮੁਰਦੇ ਦੇ ਤੇ ਕਹਿਣ ਲੱਗੇ,
ਹਲੇ ਹੁਦੇ ਜੋ ਧਨ ਅਭਿਲਾਖੀ,
ਕਹਿੰਦੇ ਜਿਹਨਾਂ ਨੂੰ ਭਾਈ ਧਨ ਦੀ ਇੱਛਾ ਸੀ ਉਹ ਸਾਰੇ ਮੁੜ ਗਏ ਨੇ।
ਅਤ ਪ੍ਰੇਮੀ ਤੁਮ ਮਮ ਸੰਗ ਆਏ,
ਤੁਸੀਂ ਤਾਂ ਸਾਡੇ ਬਹੁਤ ਪ੍ਰੇਮੀ ਹੋ, ਤੁਸੀਂ ਸਾਡੇ ਨਾਲ ਹੋ ਧਨ ਦੀ ਇੱਛਾ ਛੱਡ ਕੇ।
ਮਿਲ ਇਸ ਮੁਰਦੇ ਕੋ ਲਿਹੋ ਖਾਏ,
ਇੱਦਾਂ ਕਰੋ ਹੁਣ ਚਾਰੇ ਜਾਣੇ ਮਿਲ ਕੇ ਮੁਰਦੇ ਨੂੰ ਖਾ ਲਵੋ।
ਹਮ ਅਚਰਜ ਭੇ ਸ਼ਬ ਕਿਨ ਆਨਾ,
ਅਸੀਂ ਅਚਰਜ ਹੋ ਗਏ ਬਾਬਾ ਬੁੱਢਾ ਜੀ, ਕਹਿੰਦੇ ਮੁਰਦੇ ਨੂੰ ਅੱਜ ਤੱਕ ਕਿਸਨੇ ਖਾਧਾ ਹੈ।
ਆਤ ਜੋਰ ਕਰ ਵਾਕ ਬਖਾਨਾ,
ਸ਼ਬ ਕਿਨ ਆਨਾ, ਅਸੀਂ ਅਚਰਜ ਹੋ ਗਏ ਵੀ ਇੱਥੇ ਮੁਰਦਾ ਕਿਵੇਂ ਲਿਆ ਕੇ ਰੱਖ ਦਿੱਤਾ, ਚਿਤਾ ਤੇ ਵੀ ਸਾੜਿਆ ਵੀ ਨਹੀਂ ਹੈ, ਏਡੇ ਰੱਖ ਕੇ ਕੋਈ ਚਲੇ ਗਿਆ ਵੀ ਕਿਹਨੇ ਲਿਆਂਦਾ ਹੈ। ਤੇ ਹੱਥ ਜੋੜ ਕੇ ਅਸੀਂ ਬਚਨ ਕਹੇ ਗੁਰੂ ਜੀ ਨੂੰ,
ਨਰ ਮ੍ਰਿਤ ਕੋ ਨਰ ਕਾ, ਨਰ ਮ੍ਰਿਤ ਕੋ ਨਰ ਖਾਏ ਨਾ ਕੋਈ,
ਮਹਾਰਾਜ ਮੁਰਦੇ ਪੁਰਸ਼ ਨੂੰ ਕਦੇ ਵੀ ਕੋਈ ਜਿਹੜਾ ਜੀਂਦਾ ਪੁਰਸ਼ ਨਹੀਂ ਖਾਂਦਾ।
ਦਾਰਨ ਕ੍ਰਿਤੀ ਤ੍ਰਾਸ ਪੇਖ ਹੋਈ,
ਇਹ ਤਾਂ ਕੰਮ ਹੀ ਬੜਾ ਭਿਆਨਕ ਹੈ ਵੀ ਜੀਂਦਾ ਪੁਰਸ਼ ਮੁਰਦੇ ਨੂੰ ਖਾ ਜਾਵੇ। ਕਹਿੰਦੇ ਇਹਨੂੰ ਤਾਂ ਦੇਖ ਕਰਕੇ ਮਹਾਰਾਜ ਮੁਰਦੇ ਨੂੰ ਸਾਡੇ ਅੰਦਰ ਡਰ ਆਉਂਦਾ ਹੈ, ਕਿਵੇਂ ਖਾ ਸਕਦੇ ਹਾਂ।
ਇਹ ਤਾਂ ਉੱਧਰ ਡਰ ਕਰ ਲੇ ਡਰ ਓਟਾ,
ਉਸ ਵੇਲੇ ਬਾਬਾ ਬੁੱਢਾ ਜੀ ਕਹਿੰਦੇ ਅਸੀਂ ਇੱਧਰ ਉੱਧਰ ਨੂੰ ਟਲ ਗਏ, ਕਹਿੰਦੇ ਅਸੀਂ ਦਰਖਤ ਦਾ ਉਹਲਾ ਲੈ ਲਿਆ ਵੀ ਮਹਾਰਾਜ ਹੁਣ ਦੁਆਰਾ ਨਾ ਸਾਨੂੰ ਕਹਿਣ, ਦਰਖਤ ਦੇ ਪਿੱਛੇ ਅਸੀਂ ਤਿੰਨੇ ਹੋ ਗਏ। ਕਹਿੰਦੇ ਭਾਈ ਸਧਾਰਨ, ਭਾਈ ਭਗੀਰਥ ਤੇ ਬਾਬਾ ਬੁੱਢਾ ਜੀ ਕਹਿੰਦੇ ਮੈਂ ਅਸੀਂ ਤਿੰਨੇ ਹੀ ਦਰਖਤ ਦੇ ਉਹਲੇ ਹੋ ਗਏ,
ਠੰਡੇ ਸਭ ਕੋ ਹੋਟਾ,
ਕਹਿੰਦੇ ਅਸੀਂ ਖੜ ਗਏ ਸਾਰਿਆਂ ਤੋਂ ਮਹਾਰਾਜ ਜੀ ਤੋਂ ਹੋਟਾ ਹਟ ਕਰਕੇ।
ਸ੍ਰੀ ਅੰਗਦ ਜੀ ਸੰਗ ਨਾ ਚੋਰਾ,
ਗੁਰੂ ਅੰਗਦ ਦੇਵ ਜੀ ਕਹਿੰਦੇ ਕੋਲ ਹੀ ਖੜੇ ਰਹੇ, ਨਹੀਂ ਉਹਨਾਂ ਨੇ ਕੋਲ ਮਹਾਰਾਜ ਜੀ ਦੇ ਸੰਗ ਛੱਡਿਆ।
ਕਹੇ ਕਠੋਰ ਹੇਰ ਇਸ ਓਰਾ,
ਹੋਰ ਵਚਨ ਕਹੇ ਫਿਰ ਮਹਾਰਾਜ ਨੇ ਇਸ ਓਰਾ, ਇਹਨਾਂ ਦੇ ਤਾਂ ਇਹਨਾਂ ਦੀ ਤਰਫ ਨੂੰ ਮੂੰਹ ਕਰਕੇ।
ਕਿਉਂ ਤੂੰ ਖਰੇ ਚਿਤਾਬ ਪਲਾਬ,
ਹਾਂ ਕਹਿੰਦੇ ਕਿਉਂ ਖੜਾ ਹੈ, ਕਹਿੰਦੇ ਦੌੜ ਕੇ ਉਹਨੇ ਜਾਂਦਾ, ਛੇਤੀ ਛੇਤੀ ਚਲਿਆ ਜਾ ਜੇ ਤੂੰ ਵੀ ਨਹੀਂ ਖਾਣਾ ਮੁਰਦੇ ਨੂੰ,
ਨਾਹੀਂ ਤਾਂ ਇਸ ਸ਼ਬਦ ਕੋ ਤਨ ਖਾ,
ਕਹਿੰਦੇ ਨਹੀਂ ਤਾਂ ਇਹ ਜਿਹੜਾ ਮੁਰਦਾ ਹੈ ਇਹਦੇ ਸਰੀਰ ਨੂੰ ਖਾਣਾ ਕਰ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਕਿਹਾ,
ਮਾਨ ਬਾਕ ਜਬ ਬਸਤਰ ਉਘਾਰਾ,
ਮੰਨੇ ਗੁਰੂ ਅੰਗਦ ਦੇਵ ਜੀ ਨੇ ਜਿਸ ਵੇਲੇ ਬਸਤਰ ਚੁੱਕਣਾ ਕੀਤਾ,
ਭਇਓ ਤਿਹਾਵਲ ਸਕਲ ਨਿਹਾਰਾ,
ਕੀ ਦੇਖਿਆ ਕੀ ਮੁਰਦਾ ਸੀ ਉੱਥੇ ਤਾਂ ਸਾਧ ਸੰਗਤ ਕੜਾਹ ਪ੍ਰਸ਼ਾਦ ਦੀ ਦੇਗ ਦੇਖੀ,
ਸਾਧ ਜੀ ਨੇ ਲੋਕ ਭਇਓ ਸਭ ਖੇਡਾ,
ਉਸੇ ਹੀ ਸਮੇਂ ਸਾਰਾ ਹੀ ਸਾਧ ਸੰਗਤ ਖੇਲ ਮਹਾਰਾਜ ਜੀ ਦਾ ਸੀ, ਕੌਤਕ ਸੀ ਦਿਖਾਉਣਾ ਸੀ ਗੁਰਸਿੱਖਾਂ ਨੂੰ ਕਿਉਂਕਿ ਗੁਰਤਾ ਗੱਦੀ ਬਖਸ਼ਣੀ ਸੀ, ਸਾਰਾ ਕੌਤਕ ਕੀਤਾ ਸੀ ਦਿਖਾਉਣ ਵਾਸਤੇ ਵੀ ਪੂਰਾ ਕੌਣ ਹੈ ਕਿਉਂਕਿ ਪੂਰੇ ਨੂੰ ਹੀ ਗੁਰਤਾ ਗੱਦੀ ਬਖਸ਼ਣੀ ਸੀ। ਕਹਿੰਦੇ ਸਾਰਾ ਹੀ ਖੇਲ ਅਲੋਪ ਹੋ ਗਿਆ, ਮੋਹਰਾਂ ਸਭ ਕੁਝ ਅਲੋਪ ਹੋ ਗਿਆ।
ਸ੍ਰੀ ਅੰਗਦ ਕੋ ਗਹਿ ਗਰ ਮੇਲਾ,
ਨਾ ਕੋਈ ਉੱਥੇ ਚੇਤਾ, ਨਾ ਕੋਈ ਉੱਥੇ ਮੁਰਦਾ, ਨਾ ਉੱਥੇ ਕੜਾਹ ਪ੍ਰਸ਼ਾਦ, ਸਭ ਕੁਝ ਅਲੋਪ ਹੋ ਗਿਆ। ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਗਲੇ ਨਾਲ ਲੈ ਕਰਕੇ ਗਲਵੱਕੜੀ ਵਿੱਚ ਲੈ ਕੇ,
ਇੱਕ ਰੂਪ ਆਪਣੇ ਸੋ ਕਰੇ,
ਆਪਣਾ ਇੱਕੋ ਹੀ ਰੂਪ ਕਰ ਲਿਆ। ਕਹਿੰਦੇ ਬਈ ਅੱਜ ਤੋਂ, ਕਿਉਂਕਿ ਪਹਿਲਾ ਨਾਮ ਭਾਈ ਲਹਿਣਾ ਜੀ ਸੀ, ਉਸ ਵੇਲੇ ਫਿਰ ਅੰਗਦ ਅੰਗ ਦੇ ਨਾਲ ਲਾਉਣੇ ਕਰਕੇ ਸ੍ਰੀ ਨਾਲ ਲਾ ਕੇ ਉਸ ਵੇਲੇ ਕਿਹਾ ਵੀ ਅੰਗ ਅੱਜ ਤੋਂ ਸਾਡੇ ਅੰਗਦ ਹੋ ਗਏ, ਸਾਡਾ ਹੀ ਅੰਗ ਹੋ ਗਏ ਹੋ।
ਗੁਰਤਾ ਭਾਵ ਤਿੰਨ ਹੈ ਤਿੰਨ ਹੋ ਮਹਿ ਧਰਿਓ,
ਗੁਰਤਾ ਭਾਵ ਉਹਨਾਂ ਵਿੱਚ ਧਾਰਿਆ ਵੀ ਤੁਸੀਂ ਯੋਗ ਹੋ, ਤੁਸੀਂ ਗੁਰਤਾ ਗੱਦੀ ਤੇ ਵਿਰਾਜੋਗੇ, ਤੁਸੀਂ ਅੱਗੇ ਸਾਡੀ ਥਾਂ ਹੋਵੋਗੇ।
ਸਭ ਜਗ ਕੀ ਦੇ ਕਰ ਗੁਰੇ ਆਈ,
ਸਾਰੇ ਜਗ ਦੀ ਗੁਰਤਾ ਗੱਦੀ ਬਖਸ਼ ਕੇ,
ਤਿੰਨ ਮਹੋ ਆਪਣੀ ਜੋਤ ਮਿਲਾਈ,
ਉਹਨਾਂ ਵਿੱਚ ਆਪਣੀ ਜੋਤ ਮਿਲਾਉਣਾ ਕੀਤੀ।
ਅਪਰ ਰੀਤ ਸੋ ਬਹੁਪਤੇ ਆਏ।
ਹੋਰ ਵੀ ਰੀਤੀ ਪਰਖ ਦੇ ਹੋਰ ਵੀ ਬਹੁਤ ਵਜਨ ਕੀਤੇ ਸੀ ਮਹਾਰਾਜ ਨੇ, ਕਹਿੰਦੇ ਹੋਰ ਵੀ ਪਤਿਆਰੇ ਬਹੁਤ ਤਰ੍ਹਾਂ ਦੀ ਪਰਖ ਕੀਤੀ ਸੀ ਗੁਰੂ ਅੰਗਦ ਦੇਵ ਜੀ ਦੀ। ਇੱਕ ਵਾਰ ਬਹੁਤ ਸੰਗਤ ਆ ਗਈ ਸੀ, 7 ਦਿਨ ਸਤਸੰਗ ਜੀ ਵਰਖਾ ਹੋਈ ਗਈ, ਕਿਤੇ ਕੁਝ ਖਾਣ ਨੂੰ ਨਾ ਸੰਗਤ ਨੂੰ ਮਿਲਿਆ, ਤੇ ਉਸ ਵੇਲੇ ਫਿਰ ਕਿੱਕਰ ਦਾ ਦਰਖਤ ਝਾੜ ਨੂੰ ਕਿਹਾ ਸੀ, ਕਹਿੰਦੇ ਪੁਰਖਾ ਪਹਿਲਾਂ ਪੁੱਤਰਾਂ ਨੂੰ ਕਿਹਾ, ਕਹਿੰਦੇ ਪੁੱਤ ਜਾ ਇਦਾਂ ਕਰ, ਸੰਗਤ ਬਹੁਤ ਇਹਨਾਂ ਦੀ ਭੁੱਖੀ ਹੈ, ਬਹੁਤ ਗਿਣਤੀ ਵਿੱਚ ਸੰਗਤ ਆਈ ਹੈ, ਵੀ ਭੁੱਖ ਲੱਗੀ ਹੈ, ਤੂੰ ਜਾ ਕੇ ਦਰਖਤ ਨੂੰ ਕਹਿੰਦੇ ਹਲਾਵੇ ਮਠਿਆਈਆਂ ਡਿੱਗਣਗੀਆਂ। ਉਹ ਕਹਿੰਦੇ ਵੀ ਸਾਡੇ ਪਿਤਾ ਜੀ ਤਾਂ ਹੁਣ ਸਿਆਣੇ ਹੋ ਗਏ ਨੇ, ਵੀ ਦਰਖਤ ਨੂੰ ਦੱਸੋ ਕਿਵੇਂ ਮਠਿਆਈ ਲੱਗ ਸਕਦੀ ਹੈ, ਫਲ ਤਾਂ ਚਲੋ ਫਿਰ ਮੰਨ ਲਵਾਂਗੇ। ਫਿਰ ਉਹ ਕਹਿੰਦੇ ਵੀ ਵਰਖਾ ਹੋ ਗਈ ਮਠਿਆਈ ਦੀ, ਨਾ ਲਕਸ਼ਮੀ ਚੰਦ ਨੇ ਮੰਨਿਆ, ਨਾ ਇਸੇ ਤਰ੍ਹਾਂ ਸ੍ਰੀ ਚੰਦ ਨੇ, ਨਾ ਲਕਸ਼ਮੀ ਦਾਸ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲ ਦੇਖਣ ਦੀ ਦੇਰ ਸੀ, ਮਹਾਰਾਜ ਉੱਠ ਕੇ ਤਿਆਰ ਹੋ ਗਏ। ਉਸ ਵੇਲੇ ਆ ਕਰਕੇ ਇਹੋ ਜਿਹੀ ਵਰਖਾ ਕੀਤੀ, ਸਤਸੰਗ ਜੀ ਦਰਖਤ ਹਿਲਾਇਆ। ਉਹਨਾਂ ਨੇ ਪੁੱਛਿਆ ਲਕਸ਼ਮੀ ਦਾਸ ਨੇ ਸ੍ਰੀ ਚੰਦ, ਕਹਿੰਦੇ ਵੀ ਸਾਡੇ ਪਿਤਾ ਜੀ ਤਾਂ ਹੁਣ ਉਮਰ ਸਿਆਣੀ ਹੋ ਗਈ, ਤੈਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਦਰਖਤ ਨੂੰ ਮਠਿਆਈਆਂ ਨਹੀਂ ਲੱਗਦੀਆਂ, ਤੂੰ ਕਿਉਂ ਕਹਿਣਾ ਮੰਨ ਕੇ ਚੱਲ ਪਿਆ। ਉਸ ਵੇਲੇ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਕਹਿੰਦੇ, ਭਾਈ ਕਹਿੰਦੇ ਮਠਿਆਈਆਂ ਡਿੱਗਣ ਜਾਂ ਨਾ ਡਿੱਗਣ, ਉਹ ਕਹਿੰਦੇ ਇਹਨਾਂ ਦਾ ਕੰਮ, ਹਿਲਾਉਣਾ ਵਾਸਤੇ ਮੈਨੂੰ ਤਾਂ ਕਿਹਾ ਹੈ, ਕਹਿੰਦੇ ਚਾਹੇ ਡਿੱਗਣ ਜਾਂ ਨਾ ਡਿੱਗਣ, ਉਹ ਇਹਨਾਂ ਨੇ ਕਰਾਮਾਤ ਕਰਨੀ ਹੈ। ਉਸ ਵੇਲੇ ਹਿਲਾਈਆਂ ਜੀ, ਸੰਗਤ ਬਹੁਤ ਗਿਣਤੀ ਵਿੱਚ ਆਈ, ਸਭ ਨੇ ਛਕੀਆਂ। ਫਿਰ ਇਸੇ ਤਰ੍ਹਾਂ ਚਿੱਕੜ ਵਿੱਚੋਂ ਸਤਸੰਗ ਜੀ ਲੋਟਾ ਕੱਢਣ ਵਾਸਤੇ ਕਿਹਾ, ਇੱਕ ਵਾਰ ਦੀਵਾਨ ਵਿੱਚ ਸਤਸੰਗ ਜੀ ਮਰੀ ਚੂਹੀ ਪਈ ਸੀ, ਉਹ ਸ੍ਰੀ ਚੰਦ ਨੂੰ ਲਕਸ਼ਮੀ ਦਾਸ ਨੇ ਚੱਕਣ ਨੂੰ ਕਿਹਾ, ਉਹਨੇ ਘਿਰਣਾ ਕੀਤੀ ਜੀ ਇੰਨੇ ਹੋਰ ਸੇਵਕ ਨੇ, ਉਹਨਾਂ ਨੂੰ ਕਹਿ ਦਿਓ ਗੁਰੂ ਅੰਗਦ ਦੇਵ ਜੀ ਨੇ ਚੱਕੀ। ਇਸ ਕਰਕੇ ਬਹੁਤ ਪਰਖਾਂ ਮਹਾਰਾਜ ਜੀ ਨੇ ਕੀਤੀਆਂ ਸੀ, ਕਿਉਂਕਿ ਮਾਤਾ ਸੁਲੱਖਣੀ ਜੀ ਕੀ ਕਹਿੰਦੇ ਸੀ, ਕਹਿੰਦੇ ਵੀ ਤੁਸੀਂ ਇਹ ਸੇਵਕ ਨੂੰ ਦੇਈ ਜਾਂਦੇ ਸਾਰਾ ਕੁਛ, ਪੁੱਤਾਂ ਨੂੰ ਕਿਉਂ ਨਹੀਂ ਦਿੰਦੇ। ਫਿਰ ਪੁੱਤਾਂ ਦੀ ਪਰਖ ਮਾਤਾ ਜੀ ਦੇ ਸਾਹਮਣੇ ਵੀ ਕਰਕੇ ਦਿਖਾਈ ਸੀ ਵੀ ਦੇਖ ਲਓ ਪੁੱਤ ਆਗਿਆਕਾਰੀ ਨਹੀਂ, ਯੋਗ ਨਹੀਂ ਇਸ ਵਸਤੂ ਦੇ, ਇਹ ਸੇਵਕ ਦੀ ਵਸਤੂ ਹੈ, ਸੇਵਕ ਨੂੰ ਹੀ ਮਿਲੇਗੀ। ਇਸ ਤਰ੍ਹਾਂ ਬਹੁਤ ਪਰਖਾਂ ਕੀਤੀਆਂ। ਬਾਬਾ ਬੁੱਢਾ ਜੀ ਕਹਿੰਦੇ ਉਹ ਇੱਥੇ ਨਹੀਂ ਕਥਨੀ ਕੀਤੀ, ਉਹ ਪਹਿਲੇ ਅਧਿਆਨ ਹਨ, ਪ੍ਰਕਾਸ਼ ਵਿੱਚ ਆ ਗਈਆਂ ਹਨ।
ਪ੍ਰਸੰਗ ਮੈਂ ਨਹੀਂ ਸੁਣਾਏ,
ਕਹਿੰਦੇ ਪ੍ਰਸੰਗ ਮੈਂ ਇੱਥੇ ਨਹੀਂ ਸੁਣਾਏ ਹਨ।
ਗੁਰਦਾ ਗਾਦੀ ਦੇ ਸਮਝਾਇਆ,
ਗੁਰਦਾ ਗਾਦੀ ਦੇ ਕੇ ਗੁਰੂ ਅੰਗਦ ਦੇਵ ਜੀ ਨੂੰ ਸਮਝਾਇਆ,
ਧਿਆਨ ਨਾ ਰਹਿ ਬੋ ਤੁਮਰੋ ਭਾਇਓ,
ਕਹਿੰਦੇ ਤੁਹਾਡਾ ਰਹਿਣਾ ਇੱਥੇ ਨਹੀਂ ਸਾਨੂੰ ਭਾਉਂਦਾ ਚੰਗਾ ਲੱਗਦਾ,
ਗ੍ਰਾਮ ਖਡੂਰ ਸਦਨ ਕਰ ਰਹੀ ਹੈ,
ਖਡੂਰ ਸਾਹਿਬ ਚਲੇ ਜਾਓ ਉੱਥੇ ਘਰ ਬਣਾ ਕੇ ਰਹੋ,
ਜਹ ਜਹ ਆਪਣੇ ਸੰਬੰਧੀ ਲਹੀ ਹੈ,
ਜਿੱਥੇ ਵੀ ਆਪਣੇ ਸੰਬੰਧੀ ਜਾਣਦੇ ਹੋ,
ਸਕਲ ਸਕੇ ਲਹੋ ਆਪਣੇ ਪਾਸ,
ਆਪਣੇ ਪਾਸ ਸਦ ਲਓ ਖਡੂਰ ਸਾਹਿਬ,
ਰਹੋ ਤਹਾਂ ਲਿਹੋ ਆਨੰਦ ਰਾਸ,
ਕਹਿੰਦੇ ਟਿਕਣਾ ਕਰੋ, ਆਨੰਦ ਲੈਣਾ ਕਰੋ, ਸਮੂਹ ਆਨੰਦ ਪ੍ਰਾਪਤ ਕਰੋ,
ਇਮ ਆਗਿਆ ਸੁਣ ਕਰ ਸਤਿਗੁਰ ਕੀ,
ਇਸ ਤਰ੍ਹਾਂ ਦੀ ਆਗਿਆ ਸੁਣ ਕੇ ਮਹਾਰਾਜ ਜੀ ਦੀ,
ਜਹਦਨਾ ਵਿਛਰਿਓ ਪ੍ਰੀਤੀ ਉਰਗੀ,
ਇਹਦੇ ਵਿੱਚ ਇੰਨੀ ਪ੍ਰੀਤੀ ਹੈ, ਵਿਛੜਨਾ ਨਹੀਂ ਚਾਹੁੰਦੇ,
ਤਾਉ ਬਿਵਾਸ ਹੋਏ ਕਰ ਪਗ ਨਮੋ,
ਫਿਰ ਵੀ ਵਿਵਾਸ ਹੋ ਗਿਆ, ਮਹਾਰਾਜ ਦੀ ਆਗਿਆ ਵੀ ਹੈ, ਚਰਨਾਂ ਤੇ ਨਮਸਕਾਰ ਕਰਕੇ,
ਬ੍ਰਹੋ ਤੇ ਵਿਆਕੁਲ ਬਹੁਤ ਇਹ ਸਮੋ,
ਉਸ ਵੇਲੇ ਵਿਛੋੜੇ ਦੀ ਪੀੜਾ ਕਰਕੇ ਬਹੁਤ ਵਿਆਕੁਲ ਹੋਏ,
ਮੋਹੇ ਸਿੰਘਾਸਨ ਸਦਨ ਭਿਰਾਈ,
ਉਸ ਵੇਲੇ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਸਾਡਾ ਜਿਹੜਾ ਸਿੰਘਾਸਨ ਹੈ ਉਹ ਮਾਤਾ ਭਿਰਾਈ ਦੇ ਘਰੇ ਹੈ, ਹੁਣ
ਤਹਾਂ ਵਿਰਾਜਹੁ ਕਰਹੁ ਗੁਰਾਈ,
ਉੱਥੇ ਜਾ ਕੇ ਤੁਸੀਂ ਵਿਰਾਜੋ, ਉੱਥੇ ਅਸੀਂ ਵਿਰਾਜ ਕੇ ਹੁਣ ਗੁਰਤਾ ਗੱਦੀ ਕਰਾਂਗੇ, ਕਿਉਂ ਮਾਤਾ ਭਰਾਈ ਜੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਮ ਸੀ, ਜਿਸ ਵੇਲੇ ਮਹਾਰਾਜ ਜੀ ਵਿਚਰਦੇ ਹੋਏ ਮੱਤੇ ਦੀ ਸਰਾਂ, ਜਿਸ ਨੂੰ ਨਾਂਗੇ ਦੀ ਸਰਾਂ ਕਰਕੇ ਵੀ ਕਿਹਾ ਜਾਂਦਾ ਹੈ, ਕਿਉਂਕਿ ਨਾਂਗੇ ਸਾਧ ਨੇ ਵਸਾਈ ਸੀ ਉੱਥੇ, ਆ ਕਰਕੇ ਬਿਲੋਚਨਾ ਦੀ ਧਾੜ ਪੈਂਦੀ ਸੀ, ਉਹਨਾਂ ਨੇ ਉਜਾੜ ਦਿੱਤਾ ਸੀ ਉਹ ਸਾਰਾ ਨਗਰ, ਪਹਿਲਾਂ ਮੱਤੇ ਦੀ ਸਰਾਂ ਸੀ, ਫਿਰ ਬਾਅਦ ਵਿੱਚ ਨਾਂਗੇ ਸਾਧੂਆਂ ਨੇ ਆ ਕੇ ਵਸਾਈ ਸੀ, ਨਾਂਗਾ ਸਾਧੂ ਸੀ, ਉਹਦੇ ਕਰਕੇ ਫਿਰ ਨਾਂਗੇ ਦੀ ਸਰਾਂ ਨੂੰ ਕਿਹਾ ਜਾਂਦਾ। ਉੱਥੇ ਦੇ ਰਹਿਣ ਵਾਲੇ ਸੀ, ਉੱਥੇ ਮਹਾਰਾਜ ਗਏ ਸਨ, ਉਸ ਵੇਲੇ ਮਾਤਾ ਭਰਾਈ ਜੀ ਨੇ ਬਹੁਤ ਸੇਵਾ ਕੀਤੀ, ਮਹਾਰਾਜ ਜੀ ਖੁਸ਼ ਹੋਏ, ਵਰ ਮੰਗੋ, ਮਾਤਾ ਭਰਾਈ ਜੀ ਕਹਿੰਦੇ ਮਹਾਰਾਜ ਜੀ ਆਪਣੇ ਵਰਗਾ ਹੀ ਪੁੱਤਰ ਬਖਸ਼, ਮਹਾਰਾਜ ਜੀ ਕਹਿੰਦੇ ਚੰਗਾ ਵੀ ਸਾਡੇ ਵਰਗਾ ਹੀ ਹੋਊਗਾ, ਸਾਡੀ ਗੁਰਤਾ ਗੱਦੀ ਦਾ ਮਾਲਕ ਤੁਹਾਡੇ ਘਰੇ ਆਊਗਾ। ਇਸ ਤਰ੍ਹਾਂ ਮਾਤਾ ਭਰਾਈ ਜੀ ਦੀ ਸੇਵਾ ਤੋਂ ਖੁਸ਼ ਹੋਏ ਸਨ। ਫਿਰ ਆਪ ਜੀ ਦਾ ਵਿਆਹ ਖਡੂਰ ਸਾਹਿਬ ਹੋਇਆ ਸੀ, ਦੇਵੀ ਚੰਦ ਆਪ ਜੀ ਦਾ ਸਹੁਰਾ ਸੀ, ਉੱਥੇ ਫਿਰ ਸਾਧ ਸੰਜਾ ਕੇ ਰਹੇ ਸੀ, ਸੇਜ ਕਰਕੇ ਮਾਤਾ ਭਰਾਈ ਜੀ ਦੇ ਮਹਾਰਾਜ ਜੀ ਕਹਿੰਦੇ ਸਾਡਾ ਸਿੰਘਾਸਨ ਹੋਵੇਗਾ ਹੁਣ,
ਸੁਣ ਪ੍ਰਭ ਦੇ ਮਾਰਗ ਚੱਲ ਪਰੇ,
ਮਹਾਰਾਜ ਜੀ ਨੇ ਸੁਣ ਕੇ ਖਡੂਰ ਸਾਹਿਬ ਦੇ ਰਸਤੇ ਨੂੰ ਚੱਲ ਪਏ,
ਭਗਤ ਭੰਡਾਰ ਭਾਉ ਉਰ ਧਰੇ,
ਭਗਤੀ ਦਾ ਭੰਡਾਰਾ ਹਿਰਦੇ ਵਿੱਚ, ਪ੍ਰੇਮਾ ਭਗਤੀ ਧਾਰ ਕੇ,
ਸਤਿਆ ਨਾਮ ਧਨ ਲੀਨ ਅਤੋਟ,
ਕਹਿੰਦੇ ਮਹਾਰਾਜ ਨੇ ਕਿਹੜਾ ਧਨ ਲਿਆ, ਸਤਨਾਮ ਵਾਹਿਗੁਰੂ ਦਾ, ਇਹ ਮੁੱਕਣ ਤੋਂ ਰਹਿ ਤੇ ਧਨ ਲਿਆ, ਨਾਲ
ਖਰਚ ਹੈ ਵਧ ਹੈ ਤਰੇ ਗਨ ਕੋਟ,
ਖਰਚਣੇ ਕਰਕੇ ਹੋਰਨਾਂ ਨੂੰ ਉਪਦੇਸ਼ ਦੇਣੇ ਨਾਲ ਇਹ ਕਹਿੰਦੇ ਵਧੇਗਾ ਤੇ ਅਨੇਕਾਂ ਲੋਕਾਂ ਦਾ ਉਧਾਰ ਹੋਵੇਗਾ,
ਸਨੇ ਸਨੇ ਚੱਲ ਪਹੁੰਚੇ ਗ੍ਰਾਮ,
ਚੱਲ ਕੇ ਮਹਾਰਾਜ ਜੀ ਖਡੂਰ ਸਾਹਿਬ ਪਹੁੰਚ ਗਏ,
ਬਾਤ ਭਰਾਈ ਕੋ ਜਹ ਧਾਮ,
ਭਰਾਈ ਦਾ ਜਿੱਥੇ ਘਰ ਸੀ,
ਹਿਤ ਕਰ ਮਿਲੀ ਭਾਉ ਕੋ ਧਾਰਾ,
ਪ੍ਰੇਮ ਨਾ ਮਿਲੀ ਹੈ ਹਿਰਦੇ ਵਿੱਚ ਪ੍ਰੇਮ ਧਾਰਿਆ,
ਸਿੰਘਾਸਨ ਪਰ ਸੁਤ ਬੈਠਾਰਾ,
ਸਿੰਘਾਸਨ ਦੇ ਉੱਤੇ ਆਪਣੇ ਪੁੱਤਰ ਨੂੰ ਬਿਠਾਇਆ ਹੈ,
ਸ੍ਰੀ ਨਾਨਕ ਸ੍ਰੀ ਅੰਗਦ ਮਾਹੀ,
ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵਿੱਚ, ਮਾਤਾ ਭਰਾਈ ਜੀ
ਭੇਦ ਭਰਾਈ ਜਾਣੇ ਹੋ, ਨਾ
ਕੋਈ ਭੇਦ ਨੀ ਜਾਣਿਆ, ਗੁਰੂ ਨਾਨਕ ਦੇਵ ਜੀ ਰੂਪ ਕਰਕੇ ਜਾਣਿਆ ਪੁੱਤ ਨੂੰ,
ਕੀ ਵੀ ਆਪਣੇ ਸਰੂਪ ਮਨੁੱਖਾ ਹੋਈ।
ਹਾਂ ਕਹਿੰਦੇ ਮਾਤਾ ਖੀਵੀ ਜੀ ਜੋ ਆਪਣੀ ਨੂੰਹ ਸੀ ਮਾਤਾ ਭਰਾਈ ਦੀ
ਕਰੀ ਹਕਾਰ ਨ ਪਹੁੰਚੀ ਸੋਈ
ਕੋਲ ਸਦਨਾ ਕੀਤਾ। ਫਿਰ ਉਸੇ ਵੇਲੇ ਮਾਤਾ ਖੀਵੀ ਜੀ ਆਏ ਨੇ
ਪਤ ਕੀ ਸੇਵ ਕਰਨ ਮਹਿ ਲਾਗੀ
ਪਤੀ ਦੀ ਸੇਵਾ ਵਿੱਚ ਮਾਤਾ ਖੀਵੀ ਜੀ ਕਰਨ ਸੇਵਾ ਕਰਨ ਵਿੱਚ ਲੱਗ ਗਏ।
ਪਤ ਪ੍ਰਤ ਧਰਮ ਦ੍ਰਿੜਾ ਅਨੁਰਾਗੀ
ਬੜੇ ਹੀ ਜੋ ਪ੍ਰੇਮੀ ਸੇਵਾ ਵਿੱਚ ਪਤੀ ਵਰਤਾ ਧਰਮ ਜਿਹਨਾਂ ਨੇ ਦ੍ਰਿੜ ਕੀਤਾ।
ਖਾਣ ਪਾਣ ਪਹਿਰਨ ਸਦ ਸਾਰੀ
ਖਾਣ ਵਾਸਤੇ ਪੀਣ ਵਾਸਤੇ ਪਹਿਨਣ ਵਾਸਤੇ ਸਾਰੀ ਖਬਰ ਮਾਤਾ ਖੀਵੀ ਜੀ ਸਾਰਾ ਕੁਝ ਕਰਦੇ।
ਇਸ ਪ੍ਰੇਹੀ ਪਤ ਕਰਤ ਸੰਭਾਰੀ
ਇਸ ਪ੍ਰੇਹੀ ਬਿਨਾਂ ਇੱਛਾ ਤੋਂ ਮਨ ਵਿੱਚ ਕੋਈ ਇੱਛਾ ਨਹੀਂ ਰੱਖਦੇ ਇਸ ਤਰ੍ਹਾਂ ਪਤੀ ਦੀ ਸਾਰੀ ਸੇਵਾ ਸੰਭਾਲਦੇ।
ਕਰ ਜੋ ਰਹਿ ਆਇਸ ਕੋ ਮਨ ਹੈ
ਹੱਥ ਜੋੜਦੇ ਤੇ ਪਤੀ ਜੀ ਦੇ ਗੁਰੂ ਸਾਹਿਬ ਜੀ ਦੀ ਆਗਿਆ ਮੰਨਦੇ
ਅਧਿਕ ਪ੍ਰੀਤ ਤੇ ਸੇਵਾ ਖਾਨਾ
ਬੜੇ ਪ੍ਰੇਮ ਨਾਲ ਸੇਵਾ ਕਰਦੇ।
ਮਨਤਾ
ਪ੍ਰਤੀ ਮਹਾਰਾਜ ਜਿਹੜਾ ਭੋਜਨ ਚਾਹੁੰਦੇ ਮਾਤਾ ਖੀਵੀ ਜੀ ਪਹੁੰਚਾਉਂਦੇ।
ਆਇਸ ਪਾਏ ਦਰਸ ਕੋ ਆਵੇ
ਆਗਿਆ ਪਾ ਕਰਕੇ ਮਹਾਰਾਜ ਦੇ ਦਰਸ਼ਨ ਕਰਨ ਆਉਂਦੇ ਬਿਨਾਂ ਆਗਿਆ ਨਹੀਂ ਆਉਂਦੇ।
ਪਾਰ ਬ੍ਰਹਮ ਕਰ ਪਤ ਕੋ ਜਾਣਾ
ਕੀ ਜਾਣਦੇ ਮਾਤਾ ਖੀਵੀ ਜੀ ਪਰਮੇਸ਼ਰ ਪਾਰ ਬ੍ਰਹਮ ਸਰੂਪ ਕਰਕੇ ਆਪਣੇ ਪਤੀ ਨੂੰ ਜਾਣਦੇ।
ਮੂਰਤ ਧਿਆਨ ਹਿਰਦੈ ਸਦ ਖਾਨਾ
ਤੇ ਆਪਣੇ ਪਤੀ ਜੀ ਨੂੰ ਪਰਮੇਸ਼ਰ ਕਰਕੇ ਜਾਣਦੇ ਤੇ ਉਹਨਾਂ ਦੇ ਸਰੂਪ ਦਾ ਧਿਆਨ ਨੇ ਤਾਂ ਪ੍ਰਤੀ ਧਾਰਦੇ।
ਵਿਚਰਨ ਸਮੇਂ ਭੰਨਿਓ ਸ੍ਰੀ ਨਾਨਕ
ਵਿਚਰਨ ਸਮੇਂ ਜਿਸ ਵੇਲੇ ਖਡੂਰ ਸਾਹਿਬ ਨੂੰ ਭੇਜਿਆ ਸੀ ਗੁਰੂ ਅੰਗਦ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ
ਤੁਮ ਆਏ ਨਾ ਜਾਹੋ ਅਚਾਨਕ
ਕਿਹਾ ਸੀ ਕਹਿੰਦੇ ਪੁਰਖਾ ਇੱਥੇ ਹੁਣ ਤੁਸੀਂ ਨਹੀਂ ਆਉਣਾ ਅਚਾਨਕ ਉੱਥੇ ਖਡੂਰ ਸਾਹਿਬ ਹੀ ਰਹਿਣਾ ਹੈ ਇੱਥੇ ਆਉਣ ਦੀ ਲੋੜ ਨਹੀਂ ਹੈ।
ਖਡੂਰ ਤਹਾ ਹਮ ਆਵੈ
ਤੁਸੀਂ ਉੱਥੇ ਰਹਿਣਾ ਜੇ ਤੁਹਾਨੂੰ ਦਰਸ਼ਨਾਂ ਦੀ ਲੋੜ ਹੋ ਅਸੀਂ ਆਵਾਂਗੇ ਤੁਸੀਂ ਨਹੀਂ ਆਉਣਾ।
ਮਿਲਹਿ ਤੋਹੇ ਜਬ ਉਰ ਮਹਿ ਭਾਵੈ
ਸਾਨੂੰ ਆ ਕੇ ਕਹਿੰਦੇ ਮਿਲਾਂਗੇ ਜਦੋਂ ਹਿਰਦੇ ਵਿੱਚ ਭਾਵੇਗਾ
ਕੇਤਕ ਦਿਵਸ ਬਤੀਤੇ ਜਬ ਹੋ
ਜਦੋਂ ਕੁਝ ਦਿਨ ਬਤੀਤ ਹੋਏ
ਦੋਏ ਦੇਸ਼ ਚੇਤ ਅਕੁਲਾਨੇ ਤਬ ਹੋ
ਦੋਨੇ ਦਰ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਿੱਤ ਵੀ ਗੁਰੂ ਅੰਗਦ ਦੇਵ ਜੀ ਦਾ ਕਹਿੰਦੇ ਵਿਆਕੁਲ ਹੋਇਆ
ਅਭਿਲਾਖਿਤ ਤੇ ਮਿਲਣ ਜ਼ਰੂਰ
ਉਸ ਵੇਲੇ ਜਾ ਆ ਵੀ ਹੁਣ ਮਿਲਣਾ ਜ਼ਰੂਰੀ ਹੈ।
ਸ੍ਰੀ ਨਾਨਕ ਜੀ ਆਏ ਖਡੂਰ
ਗੁਰੂ ਨਾਨਕ ਦੇਵ ਜੀ ਖਡੂਰ ਸਾਹਿਬ ਵੱਲ ਨੂੰ ਆਏ ਹਨ।
ਸ੍ਰੀ ਅੰਗਦ ਲੱਖ ਗੁਰੂ ਸ੍ਰੀ ਅੰਗਦ ਲੱਖ ਗੁਰ ਅਗਵਾਨੂ
ਗੁਰੂ ਅੰਗਦ ਦੇਵ ਜੀ ਨੇ ਜਾਣੇ ਵੀ ਗੁਰੂ ਸਾਹਿਬ ਜੀ ਆ ਰਹੇ ਹਨ ਉਧਰੋਂ ਚੱਲ ਪੈਂਦੇ ਸਨ ਇਧਰ ਗੁਰੂ ਅੰਗਦ ਦੇਵ ਜੀ ਲੈਣ ਵਾਸਤੇ ਚੱਲ ਪਿਆ ਕਰਦੇ ਸਨ।
ਗਮਨੇ ਲੈਣ ਅਗਾਰੀ ਭਵਨੂ
ਹਾਂ ਕਹਿੰਦੇ ਆਪਣੇ ਘਰ ਤੋਂ ਅੱਗੇ ਲੈਣ ਵਾਸਤੇ ਜਾਂਦੇ
ਰਾਹ ਗੁਰ ਪੇਖ ਕੇ ਚੱਖ ਅਰਬਿੰਦ
ਉਸ ਵੇਲੇ ਕਹਿੰਦੇ ਗੁਰੂ ਸਾਹਿਬ ਜੀ ਦਾ ਦਰਸ਼ਨ ਤਾਂ ਸੂਰਜ ਦੀ ਤਰ੍ਹਾਂ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਕਹਿੰਦੇ ਨੇਤਰ ਨੇ ਉਹ ਕਮਲ ਦੀ ਤਰ੍ਹਾਂ ਖਿੜ ਜਾਂਦੇ
ਪਗ ਪੰਕਜ ਮਨ ਬਣਿਓ ਮਲਿੰਦ
ਮਹਾਰਾਜ ਜੀ ਦੇ ਕਹਿੰਦੇ ਜਿਹੜੇ ਚਰਨ ਨੇ ਉਹ ਤਾਂ ਕਮਲ ਦੀ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਕਹਿੰਦੇ ਜਿਹੜਾ ਮਨ ਹੈ ਉਹ ਭੌਰੇ ਦੀ ਤਰ੍ਹਾਂ ਹੁੰਦਾ
ਪਰ ਕੌਰੀ ਪ੍ਰਭ ਭਏ ਅਸੀਨ
ਉਸ ਵੇਲੇ ਕਹਿੰਦੇ ਜਪੀ ਪਾ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲਦੇ ਤੇ ਅਸੀਨ ਆਸਨ ਤੇ ਵਿਰਾਜਦੇ
ਬਹਿਰ ਗ੍ਰਾਮ ਦੇ ਥਲ ਸ਼ੁਭ ਚੀਨ
ਵਾਰ ਵਾਰ ਨਗਰ ਤੋਂ ਕਹਿੰਦੇ ਸੋਹਣਾ ਸਥਾਨ ਦੇਖ ਕਰਕੇ ਉੱਥੇ ਵਿਰਾਜ ਗਏ
ਸੁਣ ਖੀਵੀ ਦਰਸ਼ਨ ਕੋ ਆਈ
ਮਾਤਾ ਖੀਵੀ ਜੀ ਵੀ ਦਰਸ਼ਨ ਕਰਨ ਵਾਸਤੇ ਆਏ
ਸ੍ਰੀ ਗੁਰੂ ਦੇਖੇ ਗਰੀਬ ਨਿਵਾਈ
ਮਹਾਰਾਜ ਨੂੰ ਦੇਖ ਕੇ ਨਮਸਕਾਰ ਕੀਤਾ
ਕਹੇ ਗੁਰੂ ਪੁਰਖਾ ਤੂੰ ਧੰਨ
ਗੁਰੂ ਸਾਹਿਬ ਜੀ ਕਹਿਣ ਲੱਗੇ ਹੇ ਪੁਰਖਾ ਗੁਰੂ ਅੰਗਦ ਦੇਵ ਜੀ ਤੂੰ ਤਾਂ ਧੰਨ ਹੈ
ਸਦਾ ਵਸੀ ਮੁਝ ਕਰਿਓ ਪ੍ਰਸੰਨ
ਕਹਿੰਦੇ ਤੂੰ ਤਾਂ ਸਾਨੂੰ ਹਮੇਸ਼ਾ ਹੀ ਆਪਣੇ ਵਸ ਕਰ ਲਿਆ ਹੈ ਪ੍ਰੇਮ ਨਾਲ
ਤੂੰ ਸਮ ਜਗ ਮੈਂ ਅਪਰ ਨਾ ਕੋਈ
ਤੇਰੇ ਬਰਾਬਰ ਜਗ ਦੇ ਵਿੱਚ ਹੋਰ ਕੋਈ ਨਹੀਂ ਹੈ
ਉਹ ਮਨ ਮੈਂ ਪ੍ਰਿਯ ਔਰ ਨਾ ਹੋਈ
ਕਹਿੰਦੇ ਸਾਡੇ ਮਨ ਵਿੱਚ ਹੋਰ ਕੋਈ ਪਿਆਰਾ ਨਹੀਂ ਤੇਰੇ ਤੋਂ ਬਿਨਾ
ਸਰਬ ਪ੍ਰਕਾਰ ਧੀਰ ਕਹਿ ਦਇਓ
ਕਿਉਂ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਧੀਰਜ ਤੋਂ ਰਹਿਤ ਸਨ ਇਸ ਤਰ੍ਹਾਂ ਧੀਰਜ ਦਿੱਤਾ ਵਿਆਕੁਲ ਹੋਏ ਸਨ ਦਰਸ਼ਨਾਂ ਤੋਂ ਬਿਨਾ ਧੀਰਜ ਦਿੱਤਾ ਗੁਰੂ ਜੀ ਨੇ
ਮਿਲ ਬੋਲਣ ਪਾ ਸੀਤਲ ਹੋ
ਮਿਲਨੇ ਕਰਕੇ ਬੋਲਣ ਕਰਕੇ ਬਚਨ ਬਿਲਾਸ ਨਾਲ ਹਿਰਦਾ ਠੰਡਾ ਹੋ ਗਿਆ
ਆਤ ਆਨੰਦ ਕੋ ਪਾਏ ਰਹੇ ਹੈ
ਬਹੁਤ ਆਨੰਦ ਨੂੰ ਪਾ ਰਹੇ ਹਨ
ਪਰਮ ਪ੍ਰੇਮ ਕੇ ਬਾਤ ਕਹੇ ਹੈ
ਬਹੁਤ ਪ੍ਰੇਮ ਦੇ ਬਚਨ ਮਹਾਰਾਜ ਨੇ ਕਹੇ
ਔਰ ਕਰਤਾਰ ਗੁਰੂ ਪੁਨ ਚੱਲੇ
ਫਿਰ ਮਹਾਰਾਜ ਜੀ ਕਰਤਾਰਪੁਰ ਵੱਲ ਚੱਲ ਪਏ
ਸਨਮੁਖ ਸ੍ਰੀ ਅੰਗਦ ਜੀ ਖਲੇ
ਮਹਾਰਾਜ ਜੀ ਸਨਮੁਖ ਮੋਹਰੇ ਖੜੇ ਹਨ ਗੁਰੂ ਅੰਗਦ ਦੇਵ ਜੀ
ਯੁਗ ਮੂਰਤ ਇੱਕ ਜੋਤ ਪ੍ਰਕਾਸ਼
ਕਹਿੰਦੇ ਦੋ ਮੂਰਤਾਂ ਦੇਖਣ ਵਿੱਚ ਹੀ ਹੈ ਪਰ ਇੱਕ ਜੋਤ ਪ੍ਰਕਾਸ਼ ਰਹੀ ਹੈ
ਬਹੁਤ ਆਨੰਦ ਬਿਲੰਦ ਹੁਲਾਸੇ
ਬੜੇ ਆਨੰਦ ਖੁਸ਼ੀ ਦੇ ਸਹਿਤ ਹੋ ਰਹੇ
ਕਹਿ ਸ੍ਰੀ ਅੰਗਦ ਸੁਣੀ ਹੈ ਨਾਥ
ਗੁਰੂ ਅੰਗਦ ਦੇਵ ਜੀ ਬੇਨਤੀ ਕਰ ਰਹੇ ਹੇ ਮਾਲਕ ਮਹਾਰਾਜ ਜੀ ਸੁਣੋ
ਰੱਖ ਨਿਕਟ ਚਲੋ ਮੈਂ ਸਾਥ
ਮਹਾਰਾਜ ਜੀ ਕੋਲ ਰੱਖੋ ਮੈਨੂੰ ਮੈਂ ਤੁਹਾਡੇ ਨਾਲ ਚੱਲਦਾ ਹਾਂ
ਸਹਿਓ ਨਾ ਜਾਵੇ ਬਿਰਹਾ ਤੁਮਾਰੋ
ਮਹਾਰਾਜ ਜੀ ਵਿਛੋੜਾ ਤੁਹਾਡਾ ਸਿਹਾ ਨਹੀਂ ਜਾਂਦਾ
ਦਰਸ਼ਨ ਪਰਸਤ ਰਹੋ ਸੁਖਾਰੋ
ਆਪ ਜੀ ਦੇ ਦਰਸ਼ਨ ਪਰਸਦਾ ਰਹਾਂ ਕੋਲ ਰਹਾਂਗਾ ਤਾਂ ਸੁਖੀ ਰਹਾਂਗਾ
ਕਹਿਓ ਗੁਰੂ ਤੁਮ ਮਮ ਮਨ ਭਾਹੀ
ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਤੁਸੀਂ ਤਾਂ ਸਾਡੇ ਮਨ ਮਨ ਤੁਮ ਮਾਮ ਮਨ ਮਾਹੀ ਕਹਿੰਦੇ ਤੁਸੀਂ ਤਾਂ ਸਾਡੇ ਮਨ ਵਿੱਚ ਵੱਸਦੇ ਹੋ
ਭੇਦ ਭਾਵ ਕਛ ਲਖੀ ਹੈ ਨਾਹੀ
ਕਹਿੰਦੇ ਕੋਈ ਵੀ ਭੇਦ ਭਾਵ ਫਰਕ ਨਾ ਜਾਣਨਾ ਕਰੋ
ਗਮਨ ਕਰਤਾਰ ਪੁਰੇ ਮਮ ਜਾਨ
ਸਾਡਾ ਕਹਿੰਦੇ ਹੁਣ ਜਾਣਾ ਕਰਤਾਰਪੁਰ ਜਾਣਾ ਬਣਦਾ ਹੈ
ਤੁਮ ਨਿਸ਼ਚਲ ਬੈਠੋ ਇਸ ਥਾਂ
ਨਿਸ਼ਚਲ ਇੱਕ ਰਾਸ ਇਸ ਥਾਂ ਤੇ ਬੈਠੋ ਹੁਣ
ਇਹ ਕਹਿ ਬਾਬਾ ਜੀ ਚੱਲ ਗਏ
ਬਾਬਾ ਗੁਰੂ ਨਾਨਕ ਦੇਵ ਜੀ ਚਲੇ ਗਏ ਇਸ ਤਰ੍ਹਾਂ ਕਹਿ ਕੇ
ਸ੍ਰੀ ਅੰਗਦ ਤਹਿ ਬੈਠ ਤੇ ਪਏ
ਅੰਗਦ ਦੇਵ ਜੀ ਉਸੀ ਥਾਂ ਤੇ ਸਾਧ ਸਿੰਘ ਜੀ ਬੈਠ ਕੇ ਮਹਾਰਾਜ ਜੀ ਦਾ ਕਿਹਾ ਸੀ ਖਡੂਰ ਸਾਹਿਬ ਸਾਹਿਬ ਰਹੋ। ਪਰ ਗੁਰੂ ਨਾਨਕ ਦੇਵ ਜੀ ਕਹਿ ਗਏ ਇੱਥੇ ਬੈਠ ਜਾਓ, ਇੱਥੇ ਬੈਠੋ ਤੇ ਉਸੇ ਥਾਂ ਤੇ ਗੁਰੂ ਅੰਗਦ ਦੇਵ ਜੀ ਬੈਠ ਗਏ।
ਦ੍ਰਿੜ ਆਸਨ ਕਰ ਆਸਨ ਆਨ,
ਆਸਨ ਆਨ ਹੋਰ ਆਸ ਨਹੀਂ ਤਾਰੀ, ਦ੍ਰਿੜ ਆਸਨ ਕਰਕੇ ਉਸੇ ਜਗ੍ਹਾ ਬੈਠ ਗਏ।
ਬੀਤੇ ਕਿਤਕ ਦੇ ਉਸੇ ਸਥਾਨ,
ਇਹਨ ਸਾਧਾਂ ਜੀ ਉਸੇ ਥਾਂ ਬੈਠਿਆਂ ਬਤੀਤ ਹੋ ਗਏ, ਨਾ ਖਾਧਾ ਨਾ ਪੀਤਾ, ਉਸੇ ਥਾਂ ਬੈਠੇ ਨੇ।
ਮੁਦੇ ਬਿਲੋਚਨ ਸੁਧ ਨਾ ਸਰੀਰ,
ਅੱਖਾਂ ਬੰਦ ਨੇ ਮਹਾਰਾਜ ਜੀ ਦੇ ਧਿਆਨ ਵਿੱਚ ਸਰੀਰ ਦੀ ਕੋਈ ਖਬਰ ਨਹੀਂ।
ਤ੍ਰਿਣ ਜਾਮੇ ਚਹੁ ਗਿਰਦੇ ਤੀਰ,
ਚਾਰੇ ਪਾਸੇ ਸਾਧਾਂ ਜੀ ਆਪ ਜੀ ਦੇ ਤ੍ਰਿਣ ਜਾਮੇ, ਘਾਹ ਜੰਮ ਗਿਆ, ਘਾਹ ਉੱਗ ਗਿਆ।
ਕਿਤਕ ਅੰਗ ਛਾਦਨ ਹੋਏ ਗਏ,
ਕੁਝ ਅੰਗ ਵੀ ਸਾਧਾਂ ਜੀ ਆਪ ਜੀ ਦਾ ਸਰੀਰ ਵੀ ਇਸ ਤਰ੍ਹਾਂ ਘਾਹ ਦੇ ਨਾਲ ਢੱਕ ਕੇ ਹੋ ਗਿਆ।
ਨਰਤ ਹੈ ਆਵਤ ਦੇਖਤ ਪਏ,
ਕਿਉਂਕਿ ਆਉਂਦੇ ਨੇ ਦਰਸ਼ਨ ਕਰਦੇ ਨੇ।
ਆਪੇ ਕਹਿਓ ਆਪ ਹੀ ਮਨ
ਹੈ, ਕੌਤਕ ਹੈ ਦੇਖੋ ਆਪ ਹੀ ਕਹਿ ਗਏ ਵਚਨ, ਆਪ ਹੀ ਉਹੀ ਸਰੂਪ ਨੇ ਤੇ ਆਪ ਹੀ ਗੁਰੂ ਅੰਗਦ ਰੂਪ ਹੋ ਕੇ ਵਚਨ ਮੰਨ ਰਹੇ ਨੇ।
ਲੀਲਾ ਗੁਪਤ ਨਾ ਕੋ ਜਾਣੈ,
ਕਹਿੰਦੇ ਗੁਪਤ ਲੀਲਾ ਹੈ ਇਹਨੂੰ ਕੋਈ ਕੋਈ ਗੁਰਮੁਖ ਬ੍ਰਹਮ ਗਿਆਨੀ ਜਾਣਦਾ, ਕਹਿੰਦੇ ਸਾਰੇ ਨਹੀਂ ਜਾਣਦੇ।
ਸ੍ਰੀ ਨਾਨਕ ਜੀ ਸਭ ਵਿਧ ਜਾਣੀ,
ਗੁਰੂ ਨਾਨਕ ਦੇਵ ਜੀ ਨੇ ਸਾਰੀ ਵਿਧੀ ਜਾਣੀ।
ਆਸਨ ਲਾਏ ਸਮਾਧੀ ਠਾਣੀ,
ਉਹ ਤਾਂ ਗੁਰੂ ਅੰਗਦ ਦੇਵ ਜੀ ਤਾਂ ਬਈ ਸਮਾਧੀ ਲਾ ਕੇ ਉਸੇ ਥਾਂ ਬੈਠ ਗਏ ਨੇ।
ਤਪ ਬੜ ਕੀਨ ਖੇਦ ਕੋ ਪਾਏ,
ਬਹੁਤ ਭਾਰੀ ਤਪ ਕਰ ਰਹੇ, ਦੁੱਖ ਪਾ ਰਹੇ ਨੇ।
ਅੰਦਰ ਜਾਮੀ ਤਪ ਖਿਨ ਆਏ,
ਬਹੁਤ ਛੇਤੀ ਦਾਣੀ ਆਏ।
ਬਕਰ ਜਗਾਇਓ ਦੇਖ ਕੇ ਅਨਮੈਓ,
ਪੜ ਕੇ ਜਗਾਉਣਾ ਕੀਤਾ ਗੁਰੂ ਅੰਗਦ ਦੇਵ ਜੀ ਨੂੰ, ਤੇ ਦੇਖ ਕੇ ਗੁਰੂ ਅੰਗਦ ਦੇਵ ਜੀ ਨੇ ਨਮਸਕਾਰ ਕੀਤੇ, ਵੀ ਗੁਰੂ ਜੀ ਆਏ ਨੇ।
ਵਸਤਰ ਮੰਗਾਏ ਪ੍ਰਭ ਤੇਹੋ ਸਮੋ,
ਬਹੁਤ ਪੁਰਾਣੇ ਵਸਤਰ ਹੋ ਗਏ ਸੀ, ਉਹੀ ਵਸਤਰਾਂ ਵਿੱਚ ਬੈਠੇ ਸੀ, ਮਹਾਰਾਜ ਜੀ ਨੇ ਨਵੇਂ ਵਸਤਰ ਮੰਗਵਾਏ।
ਸਭ ਪੁਸ਼ਾਕ ਸੁੰਦਰ ਪਹਿਰਾਈ,
ਸੁੰਦਰ ਪਹਿਸ਼ਾਕ ਆਪ ਜੀ ਨੂੰ ਪਹਿਨਾਈ।
ਲੈ ਕਰ ਗਏ ਗ੍ਰਾਮ ਗੋਸਾਈ,
ਨਗਰ ਦੇ ਵਿੱਚ ਮਹਾਰਾਜ ਜੀ ਨੂੰ ਲੈ ਗਏ।
ਜਹ ਤਪ ਸ੍ਰੀ ਅੰਗਦ ਜੀ ਕਰੇ,
ਉਸ ਸਥਾਨ ਤੇ ਗੁਰੂ ਅੰਗਦ ਦੇਵ ਜੀ ਬੈਠੇ ਰਹੇ, ਤਪ ਕੀਤਾ ਉਸ ਸਥਾਨ ਤੇ।
ਤਪਿਆਨਾ ਤਹਿ ਨਾਮ ਸੁਧਰਿਓ,
ਉਸ ਸਥਾਨ ਦਾ ਨਾਮ ਤਪਿਆਣਾ ਸਾਹਿਬ, ਹੁਣ ਗੁਰਸਿੱਖ ਉੱਥੇ ਦਰਸ਼ਨ ਕਰ ਸਕਦੇ, ਉਹ ਗੁਰਦੁਆਰਾ ਤਪਿਆਣਾ ਸਾਹਿਬ ਹੈ ਜਿੱਥੇ ਮਹਾਰਾਜ ਜੀ ਬੈਠੇ ਸਨ।
ਕਹਿਓ ਬਾਕ ਤੁਮ ਕਿਉਂ ਤਪ ਧਾਰਾ,
ਕਹਿਣ ਲੱਗੇ ਵਚਨ ਮੇ ਪੁਰਖਾ ਤੁਸੀਂ ਕਿਸ ਵਾਸਤੇ ਤਪ ਕਰ ਰਹੇ ਹੋ।
ਬੈਠਣੇ ਸਹਿਜ ਸੁਭਾਵ ਉਚਾਰਾ,
ਸੁਤੇ ਸਿੱਧੀ ਬੈਠਣਾ ਕਿਹਾ ਸੀ, ਵੀ ਖਡੂਰ ਸਾਹਿਬ ਰਾਜਨਾ ਕਰੋ, ਤਪ ਕਰਨ ਵਾਸਤੇ ਉੱਥੇ ਬੈਠਣ ਵਾਸਤੇ ਨਹੀਂ ਕਿਹਾ ਸੀ।
ਬਹਿਰ ਬੈਠ ਤੁਮ ਦਿਓਸ ਬਤਾਏ,
ਬੈਠਿਆਂ ਹੀ ਤੁਸੀਂ ਕਈ ਦਿਨ ਬਤੀਤ ਕਰ ਦਿੱਤੇ।
ਦੇਖ ਦਸ਼ਾ ਹਮ ਆਨ ਜਗਾਈ,
ਦਸ਼ਾ ਨੂੰ ਦੇਖ ਕਰਕੇ ਅਸੀਂ ਆਏ ਹਾਂ, ਆ ਕੇ ਜਗਾਇਆ ਹੈ।
ਤੁਮ ਦੁੱਖ ਤੇ ਹਮ ਨੇ ਦੁੱਖ ਲਹੇ ਹੋ,
ਤੇਰੇ ਦੁੱਖ ਵਿੱਚ ਅਸੀਂ ਆਪਣਾ ਦੁੱਖ ਮੰਨਿਆ ਹੈ।
ਏਕ ਭਇਓ ਕਛ ਭੇਦ ਨਾ ਰਹੇ ਹੋ,
ਸਰੂਪ ਹੈ ਹੁਣ ਕੋਈ ਭੇਦ ਨਹੀਂ।
ਮੈਂ ਤੁਮਰੇ ਹਿਤ ਤਪਿਓ ਵਿਸਾਲਾ,
ਅਸੀਂ ਕਹਿੰਦੇ ਤੁਹਾਡੇ ਵਾਸਤੇ ਬਹੁਤ ਤਪ ਕੀਤਾ, ਕਿਉਂਕਿ ਮਹਾਰਾਜ ਜੀ ਨੇ ਰੋੜਾਂ ਦੀ ਗੁਰਕਰੀ ਵਿਛਾਈ, ਮਹਾਰਾਜ ਜੀ ਰੋੜ ਵਿਸਾ ਕਰਕੇ ਅੱਕ ਆਪ ਜੀ ਛਕਿਆ ਕਰਦੇ ਖਾਇਆ ਕਰਦੇ ਸਨ। ਜਿਸ ਵੇਲੇ ਤਪ ਕੀਤਾ ਸੀ ਕਰਤਾਰਪੁਰ ਸਾਹਿਬ ਵਿੱਚ, ਤੇ ਰੋੜਾਂ ਦੀ ਵਿਛਾਈ ਕੀਤੀ ਸੀ, ਰੋੜੇ ਵਿਛਾ ਕੇ ਉਹਦੇ ਉੱਤੇ ਮਹਾਰਾਜ ਜੀ ਪਿਆ ਕਰਦੇ ਤੇ ਛਕਿਆ ਅੱਕ ਕਰਦੇ ਸੀ ਅੱਕ ਦੇ ਬੁੱਢ। ਸੋ ਸਾਧਸਾਂ ਜੀ ਕਹਿੰਦੇ ਅਸੀਂ ਤਾਂ ਪਹਿਲੇ ਬਹੁਤ ਤਪ ਕੀਤਾ ਹੈ।
ਨਿਜ ਆਨੰਦ ਮੈਂ ਰਹੋ ਸੁਖਾਲਾ,
ਕਹਿੰਦੇ ਸੁਖ ਦੇ ਸਹਿਤ ਆਪਣੇ ਨਿਜ ਆਨੰਦ ਸਰੂਪ ਵਿੱਚ ਰਹੋ।
ਮੈਂ ਆਪਣੋ ਬੜ ਦੀਨ ਸਿੰਘਾਸਨ,
ਅਸੀਂ ਆਪਣਾ ਵੱਡਾ ਸਿੰਘਾਸਨ ਤੁਹਾਨੂੰ ਦਿੱਤਾ ਹੈ।
ਬੈਠੋ ਬਹੁ ਆਨੰਦ ਲੈ ਆਸਨ,
ਆਨੰਦ ਲੈਣਾ ਕਰੋ ਆਸਨ ਤੇ ਵਿਰਾਜੋ।
ਮਿਰਜਾਦਾ ਸੋ ਪੰਥ ਕੀ ਕਰੋ,
ਪੰਥ ਗੁਰੂ ਪੰਥ ਦੀ ਮਰਜਾਦਾ ਕਰੋ ਤੁਸੀਂ ਹੁਣ।
ਸਿੱਖੀ ਰੀਤ ਜਗਤ ਵਿਸਤਰੋ,
ਰੀਤ ਜਗਤ ਵਿੱਚ ਫੈਲਾਓ।
ਸੁਣ ਕੇ ਹੱਥ ਜੋੜ ਕਹਿ ਸੋਏ,
ਸੁਣ ਕੇ ਗੁਰੂ ਅੰਗਦ ਦੇਵ ਜੀ ਹੱਥ ਜੋੜ ਕੇ ਕਹਿਣ ਲੱਗੇ,
ਇਹ ਸਭ ਕਾਰਜ ਤੁਮ ਤੇ ਹੋਏ,
ਮੈਂ ਕੌਣ ਹਾਂ ਕੁਝ ਕਰਨ ਵਾਲਾ, ਇਹ ਸਾਰਾ ਕੰਮ ਤਾਂ ਮਹਾਰਾਜ ਜੀ ਤੋਂ ਹੀ ਹੋਣ ਵਾਲਾ ਹੈ।
ਆਪ ਸਕਲ ਵਿਧ ਹੋ ਸਮਰੱਥ,
ਮਹਾਰਾਜ ਜੀ ਸਮਰੱਥ ਹੋ ਸਾਰੀਆਂ ਵਿਧੀਆਂ ਕਰਕੇ।
ਚਾਹੋ ਸੋ ਕਰੋ ਤੁਮਾਰੇ ਹੱਥ,
ਤੁਸੀਂ ਚਾਹੋ ਕਰ ਸਕਦੇ ਹੋ, ਤੁਹਾਡੇ ਹੱਥ ਹੈ, ਮੈਂ ਮਹਾਰਾਜ ਜੀ ਕੀ ਕਰ ਸਕਦਾ ਹਾਂ।
ਅੰਕਲ ਗਾਇਓ ਭਏ ਪ੍ਰਸੰਨ,
ਬਹੁਤ ਪ੍ਰਸੰਨ ਹੋਏ ਜਵਾਬ ਸੁਣ ਕੇ, ਫਿਰ ਜੱਫੀ ਵਿੱਚ ਲੈ ਲਿਆ ਗੁਰੂ ਅੰਗਦ ਦੇਵ ਜੀ ਨੂੰ।
ਉਹ ਅੰਗਦ ਤੁਮਕੋ ਧਨ ਧਨ,
ਗੁਰੂ ਅੰਗਦ ਦੇਵ ਹੇ ਅੰਗਦ ਵੀ ਤੂੰ ਤਾਂ ਧਨ ਹੈ ਧਨ ਹੈ ਧਨ ਹੈ,
ਤੁਮ ਮੈਂ ਹੋਏ ਹਮ ਕਾਰਜ ਕਰੈ,
ਕਹਿੰਦੇ ਠੀਕ ਹੈ ਤੂੰ ਨੀ ਸਮਰੱਥ, ਕਹਿੰਦੇ ਅੱਛਾ ਅਸੀਂ ਤੇਰੇ ਵਿੱਚ ਹੋਵਾਂਗੇ, ਕਹਿੰਦੇ ਅਸੀਂ ਤੇਰੇ ਵਿੱਚ ਹੋ ਕੇ ਸਾਰਾ ਕਾਰਜ ਕਰਾਂਗੇ।
ਜਗ ਉਧਾਰ ਸਿੱਖੀ ਬਿਸਤਰ,
ਜਗ ਦਾ ਉਧਾਰ ਸਿੱਖੀ ਦਾ ਫਲਾ
ਦੋਹਰਾ, ਇਹ ਸ੍ਰੀ ਨਾਨਕ ਕੀ ਕਥਾ,
ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਥਾ,
ਬ੍ਰਿਧ ਨੇ ਸਭ ਨੂੰ ਸੁਣਾਏ,
ਬਾਬਾ ਬੁੱਢਾ ਜੀ ਨੇ ਸਭ ਨੂੰ ਸੁਣਾਉਣਾ ਕੀਤੀ।
ਸੰਸਾ ਕਰੇ ਨਿਵਿਰਤ, ਔਰ
ਸਾਰਿਆਂ ਨੂੰ ਸਿੱਖਾਂ ਦੇ ਹਿਰਦੇ ਵਿੱਚ ਸੰਸਾ ਸੀ, ਜਿਹੜਾ ਹੰਕਾਰ ਸੀ ਨਿਵਿਰਤ ਕਰ ਦਿੱਤਾ। ਮਹਿਮਾ ਅਧਿਕਾਏ, ਜਦੋਂ ਜਾਣਿਆ ਵੀ ਇੰਨੀ ਨਿਮਰਤਾ ਚਾਹੀਦੀ ਹੈ, ਇੰਨੀ ਨਿਮਰਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਅੰਦਰ ਸੀ। ਇੱਥੇ ਤੱਕ ਇਹ ਵੀ ਵਚਨ ਨਹੀਂ ਕਿਹਾ ਵੀ ਮਹਾਰਾਜ ਜੀ ਚੰਗਾ ਮੈਂ ਸਿੱਖੀ ਦਾ ਫਲਾਹ ਕਰਾਂ, ਕਹਿੰਦਾ ਮਹਾਰਾਜ ਜੀ ਉਹ ਵੀ ਸਾਡੇ ਵਾਸਤੇ, ਉਹ ਵੀ ਤੁਸੀਂ ਕਰਨੀ ਹੈ। ਇੰਨੀ ਨਿਮਰਤਾ ਸਾਧ ਸੰਜੀ, ਇਹ ਜਦੋਂ ਪ੍ਰਸੰਗ ਸੁਣਾਇਆ ਗੁਰਸਿੱਖਾਂ ਨੇ ਸੁਣਿਆ, ਵੀ ਇਹ ਸਿੱਖੀ ਦਾ ਮਾਰਗ ਹੈ। ਸਾਰਿਆਂ ਦੇ ਮਨ ਦੀ ਸਾਧ ਸੰਜ ਜਿਹੜਾ ਹੰਕਾਰ ਸੀ ਦੂਰ ਹੋਇਆ।
ਬਈ ਸੇਵ ਕਮਾਏ ਜਨਾਬ ਹੈ ਨਾਹੀ,
ਕਹਿੰਦੇ ਸੇਵਾ ਕਮਾਉਣੀ ਪਰ ਆਪਾਂ ਨਹੀਂ ਜਨਾਉਣਾ।
ਕੁਝ ਹੰਕਾਰ ਨਾ ਧਰ ਗੁਰ ਮਾਹੀ,
ਕੁਝ ਵੀ ਹੰਕਾਰ ਹਿਰਦੇ ਵਿੱਚ ਨਾ ਧਾਰੋ ਗੁਰਸਿੱਖੋ।
ਫਲ ਕੀ ਨਹੀਂ ਬਾਸ ਨਾ ਧਰੈ,
ਫਲ ਦੀ ਵੀ ਇੱਛਾ ਨਹੀਂ ਮਨ ਵਿੱਚ ਧਾਰਨੀ, ਆਹ ਫਲ ਮਿਲੇ ਮੈਨੂੰ।
ਤਉ ਗੁਰ ਆਗਿਆ ਲੇਖੇ ਪਰੈ,
ਕਹਿੰਦੇ ਫੇਰ ਗੁਰੂ ਦੇ ਅੱਗੇ ਕੀਤੀ ਸੇਵਾ ਕੁਝ ਲੇਖੇ ਵਿੱਚ ਪੈਂਦੀ ਹੈ।
ਨਾਹੀ ਤਾਂ ਸੇਵਾ ਕਰਨ ਮਝਾਰੀ,
ਨਹੀਂ ਤਾਂ ਕਹਿੰਦੇ ਸੇਵਾ ਕਰਨੇ ਦੇ ਵਿੱਚ
ਰਹਿ ਨੂਨਤਾ ਲਖੈ ਵਿਚਾਰੀ,
ਕਹਿੰਦੇ ਵਿਚਾਰ ਲਓ ਜਾਣ ਲਓ ਨਿਊਨਤਾ ਰਹਿ ਜਾਂਦੀ, ਊਨਤਾ ਰਹਿ ਜਾਂਦੀ ਹੈ।
ਗੁਰੂ ਗੋਰ ਮਹਿ ਮੁਰਦਾ ਹੋਏ,
ਗੁਰੂ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਉਹ ਤਾਂ ਗੋਰ ਦੀ ਤਰ੍ਹਾਂ ਹੈ, ਉਹਦੇ ਵਿੱਚ ਕਹਿੰਦੇ ਮੁਰਦੇ ਦੀ ਤਰ੍ਹਾਂ ਹੋ ਜਾਵੇ। ਜਿਵੇਂ ਮੁਰਦਾ ਹੁੰਦਾ ਸਾਹਿਬ ਸੰਜੇ ਹਿਲਦਾ ਨਹੀਂ ਹੁੰਦਾ, ਇਵੇਂ ਕਹਿੰਦੇ ਪੈ ਜਾਵੇ ਹੰਕਾਰ ਕਰਨਾ ਹੈ ਹਿਲਣਾ ਹੈ, ਵੀ ਮੈਂ ਹਾਂ ਕੁਝ, ਇਹ ਕਹਿੰਦੇ ਹਿੱਲੇ ਨਾ ਮੁਰਦਾ ਹੋ ਜਾਵੇ।
ਪਾਵ ਹੈ ਭਲੇ ਪਰਮ ਪਦ, ਪਾਵ ਹੈ ਭਲੇ ਪਰਮ ਪਦ ਸੋਏ,
ਉਹ ਚੰਗੇ ਤਰੀਕੇ ਨਾਲ ਪਰਮ ਪਦ ਵੀ ਪਾਏਗਾ।
ਅੰਗ ਹਿਲਾਏ ਨਾ ਆਪ ਜਨਾਵੈ,
ਅੰਗ ਨਾ ਹਿਲਾਵੇ ਜਿਹੜਾ ਆਪਾਂ ਜਨਾਉਣਾ ਹੈ।
ਗੁਰ ਭਾਣੇ ਮਹਿ ਨਿਤ ਹਰ ਖਾਵੈ,
ਰੂਪੇ ਭਾਣਾ ਰੂਪੀ ਗੋਰ ਦੇ ਵਿੱਚ ਨੇ ਤਾਂ ਪ੍ਰਤੀ ਖੁਸ਼ ਰਹੇ।
ਜੇ ਗੁਰ ਜ਼ਹਿਰ ਦੇ ਸਿੱਖ ਹੀ,
ਕਹਿੰਦੇ ਇੱਥੇ ਤੱਕ ਗੁਰਸਿੱਖੋ ਜਾਣ ਲਓ, ਜੇ ਗੁਰੂ ਕਹਿੰਦੇ ਜ਼ਹਿਰ ਵੀ ਦੇ ਦੇਵੇ ਗੁਰਸਿੱਖ ਨੂੰ,
ਪਾਨ ਕਰੈ ਨਹੀਂ ਸੰਸੇ ਹੀ ਗੋ,
ਕਹਿੰਦੇ ਸੰਸਾ ਨਾ ਕਰੇ ਵੀ ਮੈਨੂੰ ਗੁਰੂ ਜ਼ਹਿਰ ਕਿਉਂ ਦੇ ਰਿਹਾ, ਕਹਿੰਦੇ ਸ਼ੱਕ ਲਵੇ ਉਹਨੂੰ।
ਮਨ ਜਾਣਾ ਹੈ ਮਮ ਭਲਾ ਕਰਨ ਤੇ,
ਮਨ ਵਿੱਚ ਕੀ ਜਾਣੇ ਜ਼ਹਿਰ ਦੇ ਕੇ ਵੀ ਮੇਰਾ ਭਲਾ ਕਰ ਰਹੇ ਨੇ।
ਗੁਰ ਦਿਸ ਦੋਸ਼ ਨਹੀਂ ਚਿਤਵੰਤੇ,
ਗੁਰੂ ਦੀ ਤਰਫ ਕਦੇ ਦੋਸ਼ ਨਾ ਚਲਵੇ ਵੀ ਮੈਨੂੰ ਜ਼ਹਿਰ ਕਿਉਂ ਦੇ ਰਹੇ ਨੇ।
ਸਿਰ ਧਰ ਤਲੀ ਗਲੀ ਗੁਰ ਬਰੈ,
ਕਹਿੰਦੇ ਗੁਰੂ ਕਹੇ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਕਰਕੇ ਗੁਰੂ ਕੀ ਗਲੀ ਵਿੱਚ ਵੜ ਜਾਵੇ। ਇਸੇ ਤਰ੍ਹਾਂ ਹੰਕਾਰ ਰੂਪੀ ਸਿਰ ਨੂੰ ਵੜ ਜਾਵੇ, ਹੰਕਾਰ ਦਾ ਸਿਰ ਹੈ, ਇਹਨੂੰ ਭਗਤੀ ਰੂਪ ਤਲੀ ਤੇ ਰੱਖ ਕਰਕੇ ਗੁਰੂ ਕੇ ਭਗਤੀ ਰੂਪ ਗਲੀ ਵਿੱਚ ਵੜ ਨਾ ਕਰੇ।
ਬ੍ਰਿਜ ਸਮ ਰਹੇ ਤਰਕ ਨਹਿ ਕਰੈ,
ਮੁਰਦੇ ਦੀ ਤਰ੍ਹਾਂ ਰਹੇ ਤਰਕ ਨਾ ਕਰੇ।
ਮਹਾ ਕਠਨ ਸਤਿਗੁਰ ਕੀ ਸੇਵਾ,
ਬਹੁਤ ਕਠਨ ਹੈ ਕਹਿੰਦੇ ਗੁਰੂ ਕੀ ਸੇਵਾ ਤਾਂ,
ਜਿਨ੍ਹਾਂ ਕਰੀ ਸੋ ਜਨ ਹੈ ਭੇਵਾ,
ਕੀਤੀ ਉਹ ਭੇਦ ਨੂੰ ਜਾਣਦੇ ਨੇ।
ਲਹਿ ਏਕਤਾ ਗੁਰਮਹਿ ਸੋਈ,
ਏਕਤਾ ਲੈ ਲੈਂਦੇ ਗੁਰੂ ਦਾ ਰੂਪ ਹੋ ਜਾਂਦੇ।
ਆਵਨ ਜਾਣ ਨਹੀਂ ਪੁਨ ਹੋਈ,
ਫੇਰ ਆਉਣਾ ਜਾਣਾ ਨਹੀਂ ਹੁੰਦਾ।
ਕੋਟ ਜਨਮ ਕੋ ਭ੍ਰਮਣੋ ਰਹੇ,
ਕਰੋੜਾਂ ਜਨਮਾਂ ਦਾ ਉਹਨਾਂ ਦਾ ਭ੍ਰਮਣਾ ਮਿਟ ਜਾਂਦਾ ਹੈ।
ਲਾਭ ਦੇ ਹੋ ਕੋ ਫਲ ਜੁਟ ਲਹੇ,
ਇਹ ਜਿਹੜੀ ਕਠਨ ਲੱਭੀ ਹੋਈ ਦੇ ਹਾ ਇਹਨੂੰ ਸਹਿਤ ਗਿਆਨ ਫਲ ਦੇ ਪ੍ਰਾਪਤ ਕਰਦੇ।
ਮਹਾ ਕਸ਼ਟ ਤੇ ਗੁਰੂ ਬਚਾਵੈ,
ਮਹਾਨ ਕਸ਼ਟ ਤੋਂ ਗੁਰੂ ਸਾਹਿਬ ਜੀ ਬਚਾਉਣ ਵਾਲੇ ਹਨ।
ਨਹੀਂ ਅਪਰ ਤੇ ਅਸਫਲ ਪਾਵੈ,
ਕਿਸੇ ਤੋਂ ਕਹਿੰਦੇ ਫਲ ਪ੍ਰਾਪਤ ਨਹੀਂ ਹੁੰਦਾ।
ਵੱਡੇ ਭਾਗ ਤੇ ਲਹਿ ਗੁਰ ਸੇਵਾ,
ਵੱਡੇ ਭਾਗਾਂ ਕਰਕੇ ਸਾਧ ਸੰਜੀ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ।
ਧਨ ਪੁਰਖ ਜੋ ਜਾਣੈ ਭੇਵਾ,
ਉਹ ਪੁਰਖ ਵੀ ਧਨ ਨੇ ਜਿਹੜੇ ਇਸ ਭੇਦ ਨੂੰ ਜਾਣਦੇ ਨੇ ਵੀ ਸੇਵਾ ਵੀ ਵੱਡੇ ਭਾਗਾਂ ਨਾਲ ਤੇ ਜਿਹੜੀ ਸੇਵਾ ਨਿਸ਼ਕਾਮਤਾ ਨਾਲ ਤੇ ਨਿਰਹੰਕਾਰ ਨਾਲ, ਇਹ ਵੀ ਕਹਿੰਦੇ ਵੱਡੇ ਭਾਗਾਂ ਨਾਲ ਹੀ ਹੈ।
ਪਰਮੇਸ਼ਰ ਜਦ ਹੋਏ ਪ੍ਰਸੰਨ,
ਜਦੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ,
ਗੁਰੂ ਮਿਲਾਏ ਬਨਾਵੈ ਧਨ,
ਪਰਮੇਸ਼ਰ ਧਨ ਜਦੋਂ ਪ੍ਰਸੰਨ ਹੁੰਦਾ ਉਦੋਂ ਗੁਰੂ ਨਾਲ ਮਿਲਾਪ ਕਰਦਾ ਹੈ, ਗੁਰੂ ਜਦੋਂ ਪ੍ਰਸੰਨ ਹੁੰਦਾ ਉਦੋਂ ਕਹਿੰਦੇ ਧੰਤਾ ਯੋਗ ਬਣਾ ਦਿੰਦਾ ਗੁਰਸਿੱਖ ਦਾ ਜੀਵਨ।
ਪ੍ਰਸੰਨ ਹੋਏ ਸੇਵ ਕਰਨ ਤੇ,
ਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਹਨ ਕਹਿੰਦੇ ਜਦੋਂ ਸੇਵਾ ਕਰਨ ਤੇ, ਸੇਵਾ ਕਰਦਾ
ਪ੍ਰਭੂ ਮਿਲਾਏ ਕਰੈ ਭਗਵੰਤੇ,
ਕਹਿੰਦੇ ਗੁਰੂ ਸਾਹਿਬ ਜੀ ਸੇਵਾ ਤੋਂ ਪ੍ਰਸੰਨ ਹੋ ਜਾਣ, ਕਹਿੰਦੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ ਭਗਵੰਤੇ ਭਾਗਾਂ ਵਾਲਾ ਬਣਾ ਦਿੰਦੇ ਜੀਵ ਨੂੰ।
ਇਸ ਵਿੱਚ ਸਿੱਖਣ ਵਿਖੇ ਪ੍ਰਸੰਗ,
ਇਸ ਤਰ੍ਹਾਂ ਕਹਿੰਦੇ ਸਿੱਖਾਂ ਦੇ ਜਿਹੜੇ ਪ੍ਰਸੰਗ ਸਨ,
ਮਹਿਮਾ ਜਾਣ ਰਹੇ ਗੁਰਸੰਗ,
ਮਹਿਮਾ ਨੂੰ ਜਾਣ ਰਹੇ ਗੁਰੂ ਸਾਹਿਬ ਜੀ ਦੇ ਨਾਲ ਰਹਿੰਦੇ ਗੁਰੂ ਕੇ ਸਿੱਖ।
ਆਪਾਂ ਨਹਿ ਜਨਾਏ ਗੁਰ ਅੱਗੇ,
ਜਾਣਿਆ ਵੀ ਗੁਰੂ ਸਾਹਿਬ ਜੀ ਦੇ ਅੱਗੇ ਹੰਕਾਰ ਨਾ ਜਨਾਈਏ, ਆਪਾਂ ਨਾ ਜਨਾਈਏ।
ਨਿਤ ਦਿਨ ਰਹੇ ਸੇਵ ਮਹਿ ਲਾਗੇ,
ਦਿਨ ਰਾਤ ਸੇਵਾ ਵਿੱਚ ਲੱਗੇ ਰਹੀਏ।
ਸ੍ਰੀ ਅੰਮ੍ਰਿਤਸਰ ਕਰ ਪੂਰਨ,
ਇਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੰਪੂਰਨ ਹੋਈ ਹੈ।
ਮਹਿਮਾ ਵਰਨੈ ਪਾਪਨ ਚੂਰਨ,
ਮਹਿਮਾ ਵਰਨ ਕੀਤੀ ਹੈ, ਜਿਹੜੀ ਮਹਿਮਾ ਵੀ ਸਾਧਸਾਂ ਦੀ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਇੱਥੇ ਇਹ ਰਾਸ ਦੂਜੀ ਦਾ ਸਾਧਸਾਂ ਜੀ ਇਹ ਅਖੀਰਲਾ ਅਧਿਆਇ ਸੀ ਸੰਪੂਰਨ ਹੋ ਗਿਆ, ਹੁਣ ਤੀਜੀ ਰਾਸ ਅੱਗੇ ਆਰੰਭ ਹੋਏਗੀ। ਕੋਈ ਵੀ ਰਾਸ ਆਰੰਭ ਹੁੰਦੀ ਪਹਿਲਾਂ ਮੰਗਲਾ ਚਰਨ ਆਣਗੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ, ਉਹ ਕੱਲ੍ਹ ਨੂੰ ਸ਼੍ਰਵਣ ਕਰਾਂਗੇ। ਮਹਾਰਾਜ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ, ਜੀਵ ਤਾਂ ਕੀ ਕਰ ਸਕਦਾ, ਇਹ ਰਾਸ ਵੀ ਆਪ ਹੀ ਮਹਾਰਾਜ ਜੀ ਨੇ ਸੰਪੂਰਨਤਾ ਕਰਵਾਈ ਹੈ। ਇੱਥੇ ਹੀ ਸਾਧਸੰਗ ਜੀ ਵਿਸ਼ਰਾਮ ਦਿੰਦੇ ਹਾਂ, ਬੇਨਤੀਆਂ ਕਰਦਿਆਂ ਗੁਰੂ ਕਾ ਇਤਿਹਾਸ ਸ਼੍ਰਵਣ ਕਰਾਉਂਦੀਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗੁਰੂ ਕੀ ਸੰਗਤ ਨੇ ਮਾਫ ਕਰਨੀਆਂ। ਅੱਗੇ ਤੋਂ ਸਮਤ ਬਖਸ਼ਣੀ ਜੀ, ਲਿਖੈ ਕਤ ਹੈ ਨਾ ਛੁੱਟਿਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਸ੍ਰੀ ਅੰਮ੍ਰਿਤਸਰ ਕਰ ਪੂਰਨ, ਮਹਿਮਾ ਵਰਨੈ ਪਾਪਨ ਚੂਰਨ।